ਇਹ ਤਾਂ ਨਹੀਂ ਕਹੇ ਹੋਣਾ। ਨਹੀਂ ਨਿੱਤ ਇਹੀ ਕਵਾਂਗੇ, ਸੱਚੇ ਪਾਤਸ਼ਾਹ ਤੂੰ ਪਿਛਲੀਆਂ ਗੱਲਾਂ ਛੱਡ, ਅੱਜ ਦੱਸ ਕੀ ਦਿੰਦਾ, ਅੱਜ ਖੇ ਕੋ ਸਤ ਨਾ, ਪਿਛਲਾ ਖਾਧਾ ਪੀਤਾ ਤੂੰ ਹੁਣ ਦੀ ਗੱਲ ਕਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ, ਇਹ ਭਿਖਾਰੀ ਸਾਡੇ ਨਾਲੋਂ ਚੰਗੇ ਨੇ, ਕੁਝ ਰੱਬ ਨੇ ਦਿੱਤਾ ਨੀ ਤਾਂ ਮੰਗਦੇ ਨੇ। ਤੁਹਾਨੂੰ ਵਹਿਮ ਹੈ ਜੇ ਨਾ ਮੰਗੀਏ ਕੰਮ ਕਿਵੇਂ ਚੱਲੂ। ਆਉਣ ਸੁਣੋ ਸੁਖਮਨੀ ਸਾਹਿਬ ਦਾ ਪਾਠ, ਸੇਵਾ ਕਰਤ ਹੋਏ ਨਹਿ ਕਾਮੀ, ਕੋਈ ਕਾਮਨਾ ਨਹੀਂ ਰੱਖਣੀ। ਫਿਰ ਸਿੱਖ ਕਹਿੰਦੇ ਕਾਮਨਾਵਾਂ ਪੂਰੀਆਂ ਕਿਵੇਂ ਹੋਣਗੀਆਂ? ਉਹ ਸਿੱਖਾ ਜੇ ਤੂੰ ਮੰਗਣ ਤੋਂ ਹਟ ਜਾਵੇ ਨਾ, ਦਾਤਾਂ ਦੇਣ ਵਾਲਾ ਹੀ ਤੇਰੇ ਕੋਲ ਆ ਜਾਵੇ। ਅੱਜ ਕੇ ਆਖੋ ਸਤਨਾਮ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਸਵਾਮੀ ਮਾਲਕ ਜੀ ਤੋਂ ਮੰਗਦਾ ਉਹੀ ਆਉਣ ਨੂੰ ਤਿਆਰ ਹੈ, ਮੰਗਣ ਤੇ ਤਾਂ ਹਟ, ਗੁੱਸਾ ਨਾ ਕਰਿਓ, ਮੰਗਣ ਤੇ ਨਾ ਹਟੀਏ ਨਾ, ਕੁੜਮ ਵੀ ਆਉਣ ਤੋਂ ਹਟ ਜਾਂਦੇ ਹੈ। ਅੱਜ ਕੇ ਆਖੋ ਸਤਨਾਮ। ਨਾਲੇ ਹੋਰ ਸੁਣ ਲਓ ਸਮਾਜਿਕ ਗੱਲ, ਮੰਗ ਕੇ ਮਰੂਤੀ ਲੈ ਲਓਗੇ ਵਿਆਹ ਚ, ਇੰਡੀਗੋ ਲੈ ਲਓਗੇ, ਕੁੜਮਚਾਰੀ ਗਈ ਵਾ, ਮਰੂਤੀ ਹੋ ਰਹੇਗੀ ਘਰ। ਮੰਗਤ ਮਾਣ ਨਾ ਪਾਇਆ, ਮੰਗਣਾ ਹੈ ਤਾਂ ਮੰਗਣਾ ਤਾਂ ਸੱਚ ਇੱਕ, ਮੰਗੋ ਦਾਨ ਠਾਕਰ ਨਾਮ, ਉਹ ਚੀਜ਼ ਮੰਗੋ ਜੋ ਲੋਕ ਪ੍ਰਲੋਕ ਸਹਾਰੇ। ਨਿਸ਼ਕਾਮਤਾ ਜਿੱਥੇ ਆ ਜਾਵੇ ਉੱਥੇ ਪ੍ਰਭੂ ਆਪ ਆ ਜਾਂਦਾ ਹੈ। ਨੌ ਨਿਧੀਆਂ ਅਠਾਰਾਂ ਸਿੱਧੀਆਂ, ਪਿੱਛੇ ਲੱਗੀਆਂ ਫਿਰ ਕਿਉਂ ਲੱਗੀਆਂ ਫਿਰਦੀਆਂ ਪਿੱਛੇ? ਮਾਇਆ ਪੜਛਾਵਾਂ ਹੈ, ਮਹਾਮਾਈ ਹੈ ਤਾਂ ਕੀ ਛਾਇਆ। ਪੜਛਾਵਾਂ ਗੁਰਬਾਣੀ ਨੇ ਮੰਨਿਆ, ਤੇ ਪੜਛਾਵੇਂ ਕਨੀ ਨੂੰ ਮੂੰਹ ਕਰਕੇ ਨੱਠੋ। ਜੇ ਤੁਸੀਂ 40 ਕਿਲੋਮੀਟਰ ਤੇ ਨੱਠੋਗੇ ਉਹਨੇ ਜਦੇ 40 ਬਣ ਜਾਣਾ, ਤੁਸੀਂ 50 ਤੇ ਨੱਠੋ ਦੀ ਰੇਸ ਆਟੋਮੈਟਿਕ 50 ਤੇ ਚਲੀ ਜਾਣੀ ਹੈ ਪੜਛਾਵੇਂ ਦੀ। ਤੇ ਜੇ ਪੜਛਾਵੇਂ ਕਨੀ ਪਿੱਠ ਕਰਕੇ ਤੁਰ ਪੋ, ਜਿੱਥੇ ਜਾਏਗਾ ਨਾਲੇ ਨਾਲ ਆਊਗਾ। ਅੱਜ ਕੇ ਆਖੋ ਸਤਨਾਮ। ਇਹ ਮਾਇਆ ਕੰਨੀ ਵਾਹਿਗੁਰੂ ਦੇ ਪਿਆਰੇ ਪਿੱਠ ਕਰਕੇ ਤੁਰਦੇ ਆ ਤੇ ਪਿੱਛੇ ਲੱਗੀ ਫਿਰਦੀ ਹੈ। ਜੇ ਪੜਛਾਵੇਂ ਕੰਨੀ ਪਿੱਠ ਕਰਕੇ ਤੁਰੋ, ਪਿੱਛੇ ਲੱਗਿਆ ਫਿਰੂਗਾ। ਆਪਾਂ ਮੂੰਹ ਕਰਕੇ ਤੁਰੇ ਹੈ, ਨਾ ਬਾਪੂ ਨੂੰ ਲੱਭੀ ਨਾ ਬਾਬੇ ਨੂੰ, ਆਪਾਂ ਪੋਤੇ ਵੀ ਉਹੋ ਜਿਹੇ ਫਿਰਦੇ ਹਾਂ। ਅੱਜ ਕੇ ਆਖੋ ਸਤਨਾਮ। ਬਾਪੂ ਵੀ ਕਹਿੰਦਾ ਮਰ ਗਿਆ ਕੁਛ ਨਹੀਂ, ਤੇ ਬਾਬਾ ਵੀ ਕਹਿੰਦਾ ਮਰ ਗਏ, ਆਪਾਂ ਨੇ ਵੀ ਏਦਾਂ ਹੀ ਲੰਘ ਜਾਣੀ ਹੈ। ਆਪਣੇ ਨਾਲੋਂ ਚੰਗੇ ਤੇ ਉਹ ਸੌਮਣ ਕੱਚੇ ਦਾਣੇ ਨਹੀਂ ਸੀ ਹੁੰਦੇ, ਫਿਰ ਵੀ ਰੱਬ ਨੂੰ ਕਹਿਣ ਤੇ ਬਹੁਤ ਬੈਠੇ ਆ ਪੁਰਾਣੇ ਬੰਦੇ। ਇੱਕ ਨੂੰ ਇੱਕ ਨਹੀਂ ਸੀ ਕਹਿੰਦੇ ਜਦ ਬੋਹਲ ਜੋਖੀ ਦਾ ਸੀ, ਇੱਕ ਇੱਕ ਨੂੰ ਕਹਿੰਦੇ ਸੀ ਬਰਕਤ। ਚਾਤੀ ਮਾਰ ਲਓ ਹੈਗੀ ਹੁਣ ਕਿਸੇ ਕੋਲ? ਤੀਹ ਧੜੀ ਨੂੰ ਕਹਿ ਦੇਣਾ ਰੱਬਾ ਬਹੁਤ ਹੋ ਗਈਆਂ, ਬਹੁਤ ਤੀਹ ਧੜੀ ਨੂੰ। ਹੁਣ 300 ਕੁਇੰਟਲ ਜੀਰੀ ਵੇਚਦਾ ਸਿਪਾਹੀ ਪਿੱਛੇ ਪਿੱਛੇ ਫਿਰਦੇ, ਤੇਰੀ ਟਰੈਕਟਰ ਦੀ ਕਿਸ਼ਤ ਨਹੀਂ ਗਈ। ਅੱਜ ਕੇ ਆਖੋ ਸਤਨਾਮ। ਕੀ ਹਾਲ ਹੋਇਆ ਸਾਡਾ? ਉਹਦੇ ਨਾਮ ਤੋਂ ਬਿਨਾਂ ਬਰਕਤਾਂ ਨਹੀਂ ਹੈਗੀਆਂ, ਜੋ ਮਰਜ਼ੀ ਕਰੀ ਜਾਓ। ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਕਿਉਂਕਿ ਰਿੱਧ ਸਿੱਧ ਨਾਵੇ ਕੀ ਦਾਸੀ। ਇਹਨੂੰ ਤੁਹਾਡਾ ਪ੍ਰਮਾਣ ਦਿੰਦਾ ਤੁਹਾਡੇ ਪਿੰਡ ਦਾ, ਇੱਥੇ ਚੀਫ ਮਿਨਿਸਟਰ ਨੇ ਆਉਣਾ ਹੋਵੇ ਤੁਹਾਨੂੰ DC ਨੂੰ ਬੁਲਾਉਣ ਦੀ ਲੋੜ ਤਾਂ ਨਹੀਂ, IG ਨੂੰ ਬੁਲਾਉਣ ਦੀ ਲੋੜ ਤਾਂ ਨਹੀਂ, ਤਹਿਸੀਲਦਾਰ ਨੂੰ ਕਹਿਣਾ ਪਊਗਾ ਤੂੰ ਆਈ। ਉਹ ਜਿੰਨੇ ਡਿਵੀਜ਼ਨ ਦੇ ਅਫਸਰ ਹੋਣਗੇ ਉਹਦੇ ਆਉਣ ਤੋਂ ਪਹਿਲਾਂ ਹੀ ਖੜੇ ਹੋਣਗੇ। ਅੱਜ ਕੇ ਆਖੋ ਸਤਨਾਮ। ਜੇ ਵਾਹਿਗੁਰੂ ਨੂੰ ਤੁਸੀਂ ਕੋਲ ਬੁਲਾ ਲਓ, ਇਹ ਛੋਟੇ ਮੋਟੇ ਤਾਂ ਪਿੱਛੇ ਲੱਗੇ ਫਿਰਨਗੇ। ਰਿੱਧ ਸਿੱਧ ਨਾਵੇ ਕੀ ਦਾਸੀ। ਅਸੀਂ ਉਹਨੂੰ ਨਹੀਂ ਮੰਗਿਆ ਹੈ, ਉਹਦੀਆਂ ਦਾਤਾਂ ਨੂੰ ਮੰਗਿਆ। ਸਿੱਧੀਆਂ ਸਿੱਧੀਆਂ ਇਕੱਠੀਆਂ ਹੋ ਗਈਆਂ ਮਾਧੋ ਦਾਸ ਵਿਰਾਗੀ ਦੇ, ਡੇਰਾ ਬਣਾ ਲਿਆ, ਚੇਲੇ ਚਾਟੜੇ ਤਿਆਰ ਹੋ ਗਏ, ਇਹ ਤੋਂ ਅਗਲੀ ਮੰਜ਼ਿਲ ਤੇ ਨਹੀਂ ਪੁੱਜ ਸਕਿਆ। ਪ੍ਰਭ ਕੈ ਸਿਮਨ ਰਿੱਧ ਸਿੱਧ ਨੌ ਨਿਧ ਮਿਲਣਗੀਆਂ, ਪਰ ਜਿਹੜੇ ਤਾਂ ਉੱਚੀ ਫਸ ਗਏ ਉਹਨਾਂ ਬਾਬਤ ਜਪਜੀ ਸਾਹਿਬ ਦੀ ਤੁਕ, ਰਿੱਧ ਸਿੱਧ ਅਵਰਾ ਸਾਧ। ਵਾਹਿਗੁਰੂ ਦੇ ਰਸ ਨੂੰ ਪ੍ਰਾਪਤ ਨਹੀਂ ਕਰਨਗੇ। ਉਹ ਰਿਧੀਆਂ ਸਿੱਧੇ ਨੇ, ਆਪਣੇ ਸਵਾਦ ਵਿੱਚ ਤੈਨੂੰ ਪਾ ਲੈਣਾ। ਪਰ ਜਿਹੜੇ ਇਹਨਾਂ ਨੂੰ ਛੱਡ ਗਏ, ਪ੍ਰਭ ਕੇ ਸਿਮਨ ਗਿਆਨ ਧਿਆਨ ਤਤ ਬੁੱਧ। ਪਹਿਲਾਂ ਰਿਧੀਆਂ ਸਿੱਧੀਆਂ ਆਉਣੀਆਂ, ਪਹਿਲਾਂ ਪ੍ਰਾਇਮਰੀ ਜਮਾਤ ਆਊਗੀ, ਪ੍ਰਾਇਮਰੀ ਸਕੂਲ ਛੱਡ ਕੇ ਹੀ ਮਿਡਲ ਵਿੱਚ ਜਾਏਗਾ। ਅੱਜ ਕੇ ਆਖੋ ਸਾਧਨਾ ਉੱਥੀ ਗੇੜੇ ਕੱਟੀ ਗਿਆ ਤੇ ਮਿਡਲ ਤੈਨੂੰ ਕਿੱਥੇ ਮਿਲਣੀ ਹੈ? ਮਿਡਲ ਵਿੱਚ ਰਿਹਾ ਤੇ ਐਂਟਰੈਂਸ ਕਿੱਥੇ ਕਰੇਗਾ, ਪਲੱਸ ਟੂ ਕਿੱਥੇ ਕਰੇਗਾ? ਇਹਨਾਂ ਨੂੰ ਛੱਡਦੇ ਜਾਓ, ਅਗਲੀ ਮੰਜ਼ਿਲ ਆਉਂਦੀ ਜਾਵੇਗੀ। ਪਰ ਉਹ ਫਸ ਗਿਆ ਵਿਚਾਰਾ। ਬਹੁਤ ਸਖਤੀ। ਇਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਂ ਆ ਗਿਆ ਹਜ਼ੂਰ ਸਾਹਿਬ ਜਾਣ ਦਾ। ਨਮਨਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਸਰੂਪ ਤਿਆਰ ਕੀਤਾ, ਭਾਈ ਮਨੀ ਸਿੰਘ ਜੀ ਤੋਂ ਲਿਖਾਇਆ, ਬਾਬਾ ਦੀਪ ਸਿੰਘ ਜੀ ਨੇ ਉਤਾਰੇ ਕੀਤੇ, ਸੰਪੂਰਨ ਕਰਕੇ ਮਹਾਰਾਜ ਨੰਦੇੜ ਨੂੰ ਤੁਰ ਪਏ। ਤਾਰਦੇ ਤਾਰਦੇ ਮਹਾਰਾਜ ਕਿੱਥੇ ਪੁੱਜੇ? ਗੋਦਾਵਰੀ ਦੇ ਕੰਢੇ ਤੇ ਹੀਰਾ ਘਾਟ। ਮਹਾਰਾਜ ਸੱਚਖੰਡ ਨਹੀਂ ਗਏ, ਸਭ ਤੋਂ ਪਹਿਲਾਂ ਹੀਰਾ ਘਾਟ, ਉੱਥੇ ਨਿਵਾਸ। ਜਿਹੜੀਆਂ ਮਾਤਾਵਾਂ ਨਾਲ ਗਈਆਂ ਸੀ, ਮਾਤਾ ਸੁੰਦਰੀ ਜੀ, ਸਾਹਿਬਦੇਵਾਂ ਜੀ, ਉਹ ਮਾਤਾ ਸਾਹਿਬ ਦਾ ਗੁਰਦੁਆਰਾ, ਬੀਬੀਆਂ ਉੱਥੇ ਰਹਿੰਦੀਆਂ ਸੀ, ਸਿੰਘ ਤੇ ਗੁਰੂ ਉੱਥੇ ਰਹਿੰਦੇ ਸੀ ਹੀਰਾ ਘਾਟ, ਲੰਗਰ ਉੱਥੇ ਬਣਦਾ ਸੀ, ਦੀਵਾਨ ਉੱਥੇ ਸਜਦਾ ਸੀ। ਮਹਾਰਾਜ ਉੱਥੋਂ ਆ ਕੇ ਸੰਗਤ ਦੇ ਨਾਲ ਲੰਗਰ ਛਕਦੇ ਹੁੰਦੇ ਸੀ। ਹੁਣ ਵੀ ਅਸੂਲ ਹੈ, ਜਦੋਂ ਹਜ਼ੂਰ ਸਾਹਿਬ ਜਾਓ, ਇੱਕ ਦਿਨ ਦਾ ਲੰਗਰ ਮਾਤਾ ਜੀ ਦਾ ਜ਼ਰੂਰ ਛਕ ਕੇ ਆਇਆ ਕਰੋ। ਮਾਤਾ ਜੀ, ਅਸੀਂ ਤਾਂ ਉੱਥੇ ਜਵਾਰ ਦੀਆਂ ਰੋਟੀਆਂ ਖਾਧੀਆਂ, ਕਣਕ ਹੁੰਦੀ ਨਹੀਂ ਸੀ। ਦਾਸ ਪਹਿਲੀ ਵਾਰ 59 ਵਿੱਚ ਗਿਆ ਸੀ ਹਜ਼ੂਰ ਸਾਹਿਬ, ਕੋਈ ਸੜਕ ਕੋਈ ਪੁਲ ਨਹੀਂ ਸੀ। ਗੋਦਾਵਰੀ 'ਤੇ ਵੀ ਪੁਲ ਬਾਬਾ ਜੀਵਨ ਸਿੰਘ ਉਹਨਾਂ ਨੇ ਬਾਅਦ ਵਿੱਚ ਬਣਾਇਆ। ਇੱਕ ਇੱਕ ਖਣਾਂ ਦੇ ਕੋਠੇ ਆਉਂਦੇ ਸੀ ਸਾਰੇ, ਜਵਾਰ ਦੀਆਂ ਰੋਟੀਆਂ ਛੱਕ ਕੇ ਆਇਆ ਕਰੋ ਜ਼ਰੂਰ ਮਾਤਾ ਜੀ ਦਾ ਲੰਗਰ। ਉੱਥੇ ਮਹਾਰਾਜ ਨੇ ਦੀਵਾਨ ਸਜਾਉਣੇ, ਉੱਥੇ ਹੀ ਗੁਰਮੁਖ ਪਿਆਰੇ ਔਰੰਗਜ਼ੇਬ ਦਾ ਪੁੱਤ ਬਹਾਦਰ ਸ਼ਾਹ, ਸੱਤਵਾਂ ਬਾਦਸ਼ਾਹ ਹਿੰਦੁਸਤਾਨ ਦਾ, ਮਹਾਰਾਜ ਨੂੰ ਮਿਲਣ ਗਿਆ, ਕਿਉਂਕਿ ਮਹਾਰਾਜ ਨੇ ਉਹਦੀ ਜਿੱਤ ਕਰਾ ਕੇ ਉਹਨੂੰ ਰਾਜ ਦਵਾਇਆ ਸੀ। ਵੇਖਿਆ ਗੁਰੂ ਗੋਬਿੰਦ ਸਿੰਘ ਦੀ ਕਰਨੀ। ਔਰੰਗਜ਼ੇਬ ਨੇ 4 ਪੁੱਤ ਕਤਲ ਕੀਤੇ ਗੁਰੂ ਗੋਬਿੰਦ ਸਿੰਘ ਜੀ ਦੇ, ਬਾਪੂ ਕਤਲ ਕੀਤਾ, ਮਾਂ ਸ਼ਹੀਦ ਹੋਈ ਸਰਬੰਸ, ਤੇ ਗੁਰੂ ਗੋਬਿੰਦ ਸਿੰਘ ਨੇ ਕੀ ਕੀਤਾ? ਔਰੰਗਜ਼ੇਬ ਨੇ ਉਹਦੇ ਪੁੱਤ ਕਤਲ ਕੀਤੇ ਗੁਰੂ ਗੋਬਿੰਦ ਸਿੰਘ ਜੀ ਦੇ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦੇ ਪੁੱਤ ਨੂੰ ਰਾਜ ਦਵਾਇਆ। ਅੱਜ ਕੇ ਆਖੋ ਕਿੱਥੇ ਔਰੰਗਜ਼ੇਬ ਕੀ ਕਰ ਰਿਹਾ, ਤੇ ਗੁਰੂ ਗੋਬਿੰਦ ਸਿੰਘ ਉਹਦੇ ਨਾਲ ਕੀ ਕਰ ਰਹੇ ਨੇ? ਗੁਰੂ ਗੋਬਿੰਦ ਸਿੰਘ ਨੇ ਜੰਗ ਵਿੱਚ ਸਹਾਇਤਾ ਕੀਤੀ ਤਾਂ ਜਿੱਤਿਆ ਸੀ ਬਹਾਦਰ ਸ਼ਾਹ। ਇਸ ਦਰ ਨੂੰ ਅਪਣਾ ਕੇ ਰੱਖੋ। ਇੱਥੇ ਸਾਨੂੰ ਬਚਨ ਕੀਤਾ ਬਾਣੀ ਨੇ, ਨਾ ਦਿਸੇ ਬੇਗਾਨਾ ਜੀ ਨਾ ਕੋਈ ਵੈਰੀ ਨਾ ਕੋਈ, ਦਿਸੇ ਬੇਗਾਨਾ ਨਾ ਕੋ ਵੈਰੀ ਨਾ ਕੋਈ ਵੈਰੀ, ਪੁੱਤ ਨੂੰ ਰਾਜ ਦਵਾਇਆ ਗੱਦੀ ਦਵਾ, ਉਹ ਫਿਰ ਮਿਲਣ ਗਿਆ ਮਹਾਰਾਜ ਦੇ ਚਰਨਾਂ ਵਿੱਚ, ਕੀਮਤੀ ਹੀਰਾ ਪੇਸ਼ ਕੀਤਾ ਅਤੇ ਮਨ ਵਿੱਚ ਖਿਆਲ ਆ ਗਿਆ ਵੀ ਇਸ ਹੀਰੇ ਦੀ ਕੀਮਤ ਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਨਹੀਂ, ਬਹੁਤ ਕੀਮਤੀ, ਘੱਟ ਘੱਟ ਕੇ ਅੰਤਰ ਕੀ ਜਾਣਤ। ਚੱਕ ਕੇ ਹੀਰਾ ਮਹਾਰਾਜ ਨੇ ਗੋਦਾਵਰੀ 'ਚ ਮਾਰਿਆ। ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਮੈਂ ਤਾਂ ਸੋਚਦਾ ਹੀ ਸੀ ਵੀ ਤੁਹਾਨੂੰ ਇਹਦੀ ਕੀਮਤ ਦਾ ਪਤਾ ਨਹੀਂ ਹੈ, ਅਖੋ ਸਤਨਾਮ ਕਰੋੜਾਂ ਦਾ ਹੀਰਾ ਤੁਸੀਂ ਪਾਣੀ ਵਿੱਚ ਗੇਰ ਦਿੱਤਾ। ਸਤਿਗੁਰ ਕਹਿੰਦੇ ਚੱਕ ਲਿਆ ਜਿੰਨੇ ਚੱਕਣੇ। ਗੁਰਮੁਖ ਪਿਆਰੇ ਉਹ ਗੋਦਾਵਰੀ ਭਰੀ ਹੋਈ ਉਹ ਹੀਰਿਆਂ ਦੀ ਦੇਖੇ, ਆ ਕੇ ਚਰਨਾਂ 'ਤੇ ਟਹਿ ਪਿਆ, ਕਹਿੰਦੇ ਲਿਆਇਆ ਨਹੀਂ ਹੈ। ਕਹਿੰਦਾ ਮਹਾਰਾਜ ਕਿੰਨੇ ਕੁ ਚੱਕੂੰਗਾ, ਅੱਜ ਕੇ ਆਖੋ ਸਤਨਾਮ। ਉਸੇ ਦਾ ਨਾਮ ਹੀਰਾ ਘਾਟ, ਹੁਣ ਵੀ ਪੱਥਰ ਦਾ ਰੰਗ ਹੀਰਿਆਂ ਵਰਗਾ। ਉੱਥੋਂ ਉੱਠ ਕੇ ਗੁਰੂ ਗੋਬਿੰਦ ਸਿੰਘ ਗਏ ਸ਼ਿਕਾਰ ਘਾਟ, ਸ਼ਿਕਾਰ ਘਾਟ ਜਿੱਥੇ ਤੀਰ ਮਾਰਿਆ ਬਾਜਾਂ ਵਾਲੇ ਨੇ ਤਣਖ 'ਤੇ ਚਾੜ੍ਹ ਕੇ ਇੱਕ ਸਾਹਾ ਮਾਰ ਦਿੱਤਾ। ਬਹਾਦਰ ਸ਼ਾਹ ਨਾਲ ਸੀ, ਉਹਨੇ ਸ਼ੰਕਾ ਕੀਤੀ, ਕਹਿੰਦਾ ਮਹਾਰਾਜ ਆਪ ਜੈਸੇ ਸੂਰਵੀਰ ਦਾ ਤੀਰ ਸਾਹੇ 'ਤੇ ਨਹੀਂ ਚੱਲਣਾ ਚਾਹੀਦਾ, ਇਹ ਤਾਂ ਵਿਚਾਰਾ ਡਲੇ ਨਾਲ ਮਰ ਜਾਂਦਾ ਹੈ। ਤੁਸੀਂ ਤੀਰ ਮਾਰਿਆ ਐਡੇ ਸੂਰ। ਮਹਾਰਾਜ ਕਹਿੰਦੇ ਬਹਾਦਰ ਸ਼ਾਹ ਇਹ ਸਾਹਾ ਨਹੀਂ, ਇਹ ਗੁਰੂ ਨਾਨਕ ਤੋਂ ਬੇਮੁਖ ਹੋਇਆ ਹੋਇਆ ਸਿਆਲਕੋਟ ਦਾ ਮੂਲਾ ਖੱਤਰੀ ਹੈ, ਮੂਲਾ ਖੱਤਰੀ। ਇੱਥੇ ਕਈ ਤੁਹਾਡੇ 'ਚ ਵੀ ਬੈਠੇ ਹੋਣੇ ਹੈ, ਕਹਿੰਦੇ ਮਾਸ ਖਾਣ 'ਤੇ ਕਾਹਤੇ ਹੜ ਜੀਏ ਜੀ, ਗੁਰੂ ਗੋਬਿੰਦ ਸਿੰਘ ਸ਼ਿਕਾਰ ਕਰਦੇ ਹੁੰਦੇ ਤੇ। ਹਾਂ, ਸ਼ਿਕਾਰ ਦੀ ਰੀਸ ਕਰੋ, ਗੁਰੂ ਗੋਬਿੰਦ ਸਿੰਘ ਨੇ ਤਾਂ ਪੁੱਤ ਵਾਰ 'ਤੇ ਕੋਈ ਐਸਾ ਕੰਮ ਵੀ ਕਰੋ ਜਿੱਥੇ ਆਖੋ ਸਤਨਾ, ਨਹੀਂ ਉਹ ਆਪਣੇ ਫਿੱਟ ਨਹੀਂ ਹੈ। ਦੇਖੋ ਰੀਸਾਂ ਕਿਹਦੀਆਂ ਕਰਦੇ, ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀਆਂ। ਜਿਵੇਂ ਪਾਤਸ਼ਾਹ ਕਹਿੰਦੇ ਸ਼ਿਕਾਰ ਕਰਦੇ ਰਹੇ, ਆ ਸ਼ਿਕਾਰ ਕੀਤਾ ਦੇਖੋ ਸਾਹੇ ਦਾ, ਤੁੜਕਾ ਲਾਉਣ ਖਾਤਰ ਕੀਤਾ ਸੀ, ਕਿਸੇ ਬੇਮੁਖ ਦਾ ਉਧਾਰ ਕੀਤਾ। ਫਤਿਹਗੜ੍ਹ ਸਾਹਿਬ ਦੇ ਕੋਲ ਇੱਕ ਪਿੰਡ ਹੈ ਛੋਟਾ ਜਿਹਾ ਸ਼ੌਂਟੀ, ਗੋਬਿੰਦਗੜ੍ਹ ਦੇ ਕੋਲ ਸ਼ੌਂਟੀ, ਇਤਿਹਾਸਿਕ ਨਗਰ ਹੈ। ਛੇਵੇਂ ਪਾਤਸ਼ਾਹ ਗਏ ਹੋਏ ਸੀ, ਉੱਥੇ ਦੀਵਾਨ ਲੱਗਿਆ ਹੋਇਆ। ਮਹਾਰਾਜ ਨੇ ਕੱਢੀ ਤਲਵਾਰ, ਇੱਕ ਕੁੱਤਾ ਝਟਕਤਾ, ਇੱਕ ਸੂਰ ਝਟਕਤਾ, ਸ਼ੌਂਟੀ ਪਿੰਡ ਸੰਗਤ ਹੈਰਾਨ, ਕਿੱਥੇ ਦੀਵਾਨ ਲੱਗਿਆ, ਕਿੱਥੇ ਕੁੱਤਾ ਮਾਰਤਾ ਸੂਰ। ਉਹ ਸੂਰ ਦਾ ਮਾਲਕ ਕਹਿੰਦਾ, ਕਹਿੰਦਾ ਸੱਚੇ ਪਾਤਸ਼ਾਹ ਮੈਂ ਗਰੀਬ ਨੇ ਤੁਹਾਡਾ ਕੀ ਵਿਗਾੜਿਆ ਸੀ, ਮਸੀਹ ਪਾਲਿਆ ਸੀ ਮੈਂ, ਤੁਹਾਡੇ ਵਰਗੇ ਸੂਰ ਵੀਰ ਇਹੋ ਜਿਹੇ ਜਾਨਵਰਾਂ ਨੂੰ ਮਾਰਨ ਚੰਗੇ ਨਹੀਂ ਲੱਗਦੇ। ਮਹਾਰਾਜ ਕਹਿੰਦੇ ਸਿੱਖਾ ਕਾਹਨੂੰ ਗੁੱਸੇ ਹੁੰਦੇ, ਨਾ ਇਹ ਕੁੱਤਾ ਹੈ ਨਾ ਸੂਰ ਹੈ, ਇਹ ਪੰਜਵੇਂ ਪਾਤਸ਼ਾਹ ਦੇ ਸਰਾਪੇ ਹੋਏ ਸਿੱਖ ਨੇ, ਛੇਵੇਂ ਪਾਤਸ਼ਾਹ। ਇਹ ਗੱਲ ਤਾਂ ਕਹਿ ਰਹੇ, ਤੁਸੀਂ ਕਹਿੰਦੇ ਸ਼ਿਕਾਰ ਕਰਦੇ ਹੁੰਦੇ ਸੀ ਮਹਾਰਾਜ, ਸ਼ੌਂਟੀ ਪਿੰਡ ਅੱਜ ਤੱਕ ਇਤਿਹਾਸ ਪੜ੍ਹ ਲਿਓ। ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਸਮਝਾ ਦਿਓ, ਸਰਾਪ ਕਿਉਂ ਦਿੱਤਾ ਸਿੱਖਾਂ ਨੂੰ, ਕਿਉਂ ਕੁੱਤੇ ਸੂਰ ਬਣੇ। ਆ ਸਾਰੀ ਸੰਗਤ ਦੂਰੋਂ ਦੂਰੋਂ ਆਈ ਹੈ। ਪੰਚਮ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ, ਇਹ ਦੋਵੇਂ ਸਿੱਖ ਗੁਰੂ ਅਰਜਨ ਦੇਵ ਦੇ ਦਰਬਾਰ ਵਿੱਚ ਦੇਗ ਵਰਤਾਉਣ ਦੀ ਡਿਊਟੀ ਕਰਦੇ ਸੀ, ਕੜਾ ਪੁਰਸ਼ਾਂ ਦੀ ਸੇਵਾ ਸੀ। ਕਿਤੇ ਆਪਸ ਵਿੱਚ ਤਫਰਕਾ ਪੈ ਗਿਆ, ਗੁੱਸਾ ਸੀ ਮਨ ਵਿੱਚ ਇੱਕ ਦੂਜੇ ਨਾਲ, ਅਤੇ ਜਦੋਂ ਦੇਗ ਵਰਤਾਉਂਦੇ ਨਾ, ਇੱਕ ਤੋਂ ਕਿਤੇ ਕਿਣਕਾ ਗਿਰ ਗਿਆ ਹੇਠ, ਤੇ ਵਿਰੋਧੀ ਨੁਕਤਾ ਟੋਲਦਾ ਹੁੰਦਾ, ਕਿਉਂਕਿ ਉਹਨੇ ਚੰਗਾ ਕੰਮ ਤਾਂ ਦੇਖਣਾ ਨਹੀਂ, ਨੁਕਤਾ ਚੀਨੀ ਵਾਲਾ ਬੰਦਾ ਤੁਹਾਨੂੰ ਪਤਾ ਹੀ ਉਹਨੇ ਕੀ ਕਰਨਾ। ਆ ਤੁਹਾਡੇ 32 ਦੰਦ ਦਿੱਤੇ ਆ ਰੱਬ ਨੇ ਮੂੰਹ 'ਚ, ਹੈਗੇ ਨਾ 32। ਕੋਈ ਜਾੜ ਦੁਖਣ ਲੱਗ ਗਈ, ਕਪੂਰਥਲੇ ਜਾ ਕੇ BDS ਡਾਕਟਰ ਤੋਂ ਕਢਾਇਆ, ਉਹ ਕਢਾਉਂਦੇ ਨਾ। ਆ ਤੁਹਾਡੀ ਭਲੀ ਮਾਨਸ ਜੀਭ ਹੈ ਨਾ ਜਿਹੜੀ, ਇਹਨੂੰ ਹਟਾ ਕੇ ਦਿਖਾਇਓ, ਜਿੱਥੋਂ ਵੱਢੀ ਹੈ ਨਾ ਡਾ, ਜਾੜ ਕੱਢੀ ਹੈ ਉੱਥੇ ਹੀ ਘਸੂਗੀ, ਸੁੱਤੇ ਪਿਆਂ ਦੀ ਵੀ ਉੱਥੇ ਰਗੜਾ ਲਾਊਗੀ, ਅਜਿਹੇ ਕੋਈ ਸਤਨਾਮ। ਇਹਨੂੰ ਕਿਹੋ ਵੀ ਕੱਤੀ ਦੰਦ ਜੇ ਸਾਫ ਤੇ ਹੈ ਤੂੰ ਉੱਥੇ ਰਗੜਾ ਲਾ ਲੈ। ਨਾ ਨਾ ਨਾ, ਜਿੱਥੋਂ ਗੰਦ ਨਿਕਲਦਾ ਉੱਥੇ ਕਸੂਗੀ। ਇਹ ਬਿਰਤੀ ਹੈ ਸਾਡੀ, ਕਿਸੇ ਦੇ ਔਗੁਣ ਤੇ ਹੀ ਕਸਦੀ ਹੈ। ਅੱਜ ਕਹੋ ਸਤਨਾਮ, ਇਹ ਸਾਫ ਸੁਥਰਾ ਪਾਣੀ ਵੇਖਦੀ। ਗੁਰਸਿੱਖ ਪਿਆਰਿਓ, ਉਹ ਨੁਕਤਾ ਚੀਨੀ ਕਰਨੀ ਸੀ, ਉੱਚੀ ਦੇ ਕੇ ਕਹਿੰਦਾ ਉਹ ਤੈਨੂੰ ਦੇਗ ਨਹੀਂ ਵਰਤਾਉਣੀ ਆਉਂਦੀ। ਗੁੱਸਾ ਤਾਂ ਮਨ ਵਿੱਚ ਸੀ, ਉਹ ਗਾਹਾਂ ਲਾ ਵੀ ਸਿਰੇ ਸੀ। ਉਹ ਕਹਿੰਦਾ ਹੌਲੀ ਦੇਖ ਕੇ ਕਹਿ ਦੇ, ਕੁੱਤੇ ਮਾਂ ਕਿਉਂ ਭੌਂਕਦੇ। ਅੰਮ੍ਰਿਤਸਰ ਸਾਹਿਬ, ਉਹ ਕਹਿੰਦਾ ਮੈਨੂੰ ਕੁੱਤਾ ਕਹਿੰਦੇ, ਤੂੰ ਵੀ ਤਾਂ ਸੂਰ ਮਾਂਗ ਘੁਰ ਘੁਰ ਕਰਦਾ। ਇੱਕ ਤੇ ਇੱਕ ਚੜ੍ਹਤੇ ਖਾਲਸਾ, ਪੰਜਵੇਂ ਪਾਤਸ਼ਾਹ ਕਹਿੰਦੇ ਫੜ ਲਓ ਇਹਨਾਂ ਤੋਂ ਥਾਲ। ਬੈਠੇ ਬੈਠੇ ਨੇ ਬਚਨ ਕਰਤਾ, ਤੁਹਾਡੇ ਹੱਥ ਵਿੱਚ ਕੜਾਹ ਪ੍ਰਸ਼ਾਦ, ਸੀਤ ਪ੍ਰਸ਼ਾਦ, ਤੁਸੀਂ ਕੁੱਤਿਆਂ ਤੇ ਸੂਰਾਂ ਨੂੰ ਯਾਦ ਕਰਦੇ ਹੋ, ਅਗਲੇ ਜਨਮ ਵਿੱਚ ਇਹੀ ਹੋਵੋਗੇ। ਅੱਜ ਕੇ ਆਖੋ ਸਤਨਾਮ, ਭੈ ਪ੍ਰਤੀਤ ਨਾਲ ਦੇਖ ਵਰਤਾਇਆ ਕਰੋ, ਸ਼ਰਧਾ ਨਾਲ ਲਿਆ ਕਰੋ। ਇਹ ਕੜਾਹ ਨਹੀਂ ਹੈ, ਇਹ ਪ੍ਰਸਾਦ ਹੈ। ਪ੍ਰਸਾਦ ਦਾ ਅਰਥ ਹੈ ਕਿਰਪਾ, ਪ੍ਰਸੰਨਤਾ, ਦਇਆ, ਗੁਰ ਪ੍ਰਸਾਦ। ਇਹ ਜਾਣ ਲੱਗਿਆਂ ਨੂੰ ਕਿਰਪਾ, ਖੁਸ਼ੀ ਦੇਣੀ ਹੈ ਮਹਾਰਾਜ ਨੇ। ਇਹਨੂੰ ਬੜੇ ਅਦਬ ਨਾਲ ਬੈਠੇ ਲਓ, ਵਰਤਾਉਣ ਆਵੇ ਦੋਵੇਂ ਹੱਥ ਉੱਚੇ ਕਰੋ, ਉਹਨੂੰ ਨੀਵਾਂ ਹੋਣ ਨਹੀਂ ਦੇਣਾ। ਮੰਗੋ ਪ੍ਰਸਾਦ, ਕਿਰਪਾ ਮੰਗੋ, ਬੈਠੇ ਬੈਠੇ ਖਾਓ, ਖੜੇ ਹੋ ਕੇ ਦੇਗ ਨਹੀਂ ਖਾਣੀ। ਬੀਬੀਓ, ਤੁਹਾਨੂੰ ਇੱਕ ਬੇਨਤੀ ਹੈ, ਐਵੇਂ ਉਂਜਲਾ ਭਰ ਕੇ ਘਰ ਨੂੰ ਨਾ ਲਿਜਾਇਆ ਕਰੋ। ਅੱਜ ਕਹੋ ਸਤਨਾਮ, ਇਹ ਘਰ ਨੂੰ ਲੈ ਕੇ ਤੁਰ ਪਏ ਨਹੀਂ ਆ, ਉੱਥੇ ਲੰਗਰ ਛਕਣ ਲੱਗੀਆਂ, ਬਰਾਬਰ ਰੱਖ ਲੈਣੀ ਆ ਤੱਪੜ ਪਰ। ਇੱਕ ਤਾਂ ਬੇਅਦਬੀ ਹੁੰਦੀ ਹੈ, ਇੱਕ ਹੋਰ ਵੀ ਘਾਟਾ ਪੈਂਦਾ, ਘਰ ਵਾਲੇ ਨੂੰ ਘਰ ਛਕਾ ਦਿੰਦੀ ਹੈ ਜਾ ਕੇ। ਉਹ ਕਹਿੰਦਾ ਉੱਥੇ ਕਾਹਨੂੰ ਜਾਣਾ, ਦੇਖ ਤਾਂ ਇੱਥੇ ਮਿਲਦੀ ਹੈ। ਅੱਜ ਕਹੋ ਸਤਨਾਮ, ਉਹ ਵੇਚੇ ਕਾਹਨੂੰ ਆਓ ਜੀ ਨੂੰ ਗੱਪਾ ਘਰੇ ਜਾਂਦਾ। ਹਾਂ, ਕਿਸੇ ਬਿਮਾਰ ਨੂੰ ਲਿਜਾਣਾ, ਅਪਾਜ ਨੂੰ ਲਿਜਾਣਾ, ਕੌਲੀ ਚ ਪਾ ਕੇ ਸੁੱਚੇ ਹੱਥ ਨਾਲ ਢੱਕ ਕੇ ਲਿਜਾਓ, ਸ਼ੀਤ ਪ੍ਰਸ਼ਾਦ। ਇੱਕ ਹੋਰ ਵੀ ਤੁਹਾਨੂੰ ਆਏ ਸਾਲ ਬੇਨਤੀ ਕਰੀ ਦੀ ਹੈ, ਕਈ ਕੜਾਹ ਪ੍ਰਸ਼ਾਦ ਛਕੇ ਨਾ, ਉਹਦੇ ਜਿਹੜਾ ਘੀ ਹੈ ਉਹ ਆਪਣੀ ਅੱਡੀ ਪਰ ਮਾਰਦੇ ਆ, ਕਹਿੰਦੇ ਵਿਆਈਆਂ ਨਰਮ ਕਰ ਲਈਏ। ਕਈ ਗਿੱਟੇ ਪਰ ਮਾਰਦੇ ਦੇਖਿਆ, ਕਹਿੰਦੇ ਅੱਟਣ ਕੈੜਾ ਹੋਇਆ ਵੈ। ਹਾਂ, ਗੁਰਸਿੱਖੋ, ਗੁਰੂ ਮਹਾਰਾਜ ਦਾ ਸ਼ੀਤ ਪ੍ਰਸਾਦ, ਉਹਦਾ ਕੀ ਕਦੇ ਵੀ ਪੈਰ ਨੂੰ ਨਹੀਂ ਲਾਉਣਾ। ਉਹ ਪ੍ਰਸ਼ਾਦ ਕਾਹਦਾ, ਤੇਲ ਹੈ ਉਹ ਤਾਂ ਫਿਰ ਜੇ ਪੈਰਾਂ ਨੂੰ ਮੜ ਰਹੇ, ਹੱਥਾਂ ਨੂੰ ਮੜੋ, ਦਾੜੇ ਨਾਲ ਮੜੋ, ਕੱਪੜੇ ਨਾਲ ਸਾਫ ਕਰ ਲਓ, ਅਦਬ ਕਰੋ ਪ੍ਰਸ਼ਾਦ। ਮਹਾਰਾਜ ਕਹਿੰਦੇ ਕੁੱਤੇ ਦੇ ਸੂਰ ਦੀ ਜੂਨੀ ਵਿੱਚ ਪਾਓਗੇ। ਚਰਨ ਫੜ ਲਏ ਦੋਹਾਂ ਨੇ, ਕਹਿੰਦੇ ਨਹੀਂ, ਹੁਣ ਜਿਹੜਾ ਬਚਨ ਹੋ ਗਿਆ ਹੋ ਗਿਆ। ਕੁੱਤਾ ਤੇ ਸੂਰ ਸ਼ਬਦ ਤੁਸੀਂ ਪ੍ਰਸ਼ਾਦ ਬਤਾਉਂਦੇ ਵਰਤੋ, ਕਿੰਨੀ ਉੱਚੀ ਬਿਰਤੀ ਹੋਣੀ ਚਾਹੀਦੀ ਹੈ। ਮੇਰੀ ਧੀਆਂ ਭੈਣਾਂ ਬੈਠੀਆਂ ਨੇ, ਜਦੋਂ ਆਪਣੇ ਪਤੀ ਨੂੰ ਪ੍ਰਸ਼ਾਦਾ ਛਕਾਉਣ, ਕਿੰਨੀ ਕੁ ਸ਼ਰਧਾ ਹੋਣੀ ਚਾਹੀਦੀ ਹੈ, ਪ੍ਰੇਮ ਵਿੱਚ ਕਿੰਨਾ ਕੁ ਮਨ ਡੁੱਲਿਆ ਹੋਣਾ ਚਾਹੀਦਾ। ਅਸੀਂ ਗੁਰੂ ਦਾ ਪ੍ਰਸ਼ਾਦ ਛਕੀਏ, ਸਾਡੇ ਪਤੀ ਨੇ ਪ੍ਰਸ਼ਾਦ ਦਿੱਤਾ ਹੈ, ਕਿੰਨੀ ਕੁ ਸ਼ਰਧਾ ਹੋਣੀ ਚਾਹੀਦੀ ਹੈ। ਅਤੇ ਗੁਰਮੁਖ ਪਿਆਰਿਓ, ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਮਹਾਰਾਜ ਇਹਨਾਂ ਨੇ ਤਾਂ ਜੋਖਸ਼ ਕਰ ਲਈ ਕਰ ਲਈ, ਤੂੰ ਬਖਸ਼ਣ ਹਾਰ। ਸਤਿਗੁਰ ਕਹਿੰਦੇ ਹੁਣ ਤੁਹਾਡਾ ਬਚਨ ਤਾਂ ਮੋੜ ਨਹੀਂ ਹੋਣਾ, ਤੇ ਸਾਡਾ ਬਚਨ ਵੀ ਨਹੀਂ ਟਾਲਣਾ, ਹੁਣ ਛੇਵੇਂ ਜਾਮੇ ਵਿੱਚ ਇਹਨਾਂ ਦੀ ਮੁਕਤੀ ਕਰਾਂਗੇ। ਅੱਜ ਕੇ ਆਖੋ ਸਤਨਾਮ, ਉਹ ਸ਼ੌਂਟੀ ਪਿੰਡ ਵਿੱਚ ਮੁਕਤ ਕੀਤੇ ਨੇ ਭਾਈ ਕੀਰਤੀ, ਇਹਨੂੰ ਰਿਛ ਦੀ ਜੂਨੀ ਵਿੱਚੋਂ ਮੁਕਤ ਕੀਤਾ। ਧੌਲਪੁਰ ਦੇ ਕੋਲ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ, ਸ਼ੇਰ ਦਾ ਸ਼ਿਕਾਰ ਕਰਕੇ ਪਿਛਲਾ ਜਨਮ ਕੱਟਿਆ ਮਹਾਰਾਜ ਨੇ। ਐਵੇਂ ਨਾ ਕਿਹਾ ਕੋਲ ਸ਼ਿਕਾਰ ਕਰਦੇ ਹੈ, ਉਹ ਤਾਂ ਜੂਨੀਆਂ ਨੂੰ ਮੁਕਤ ਕਰਦੇ ਸੀ ਮਹਾਰਾਜ। ਸੋ ਸੱਚੇ ਪਾਤਸ਼ਾਹ ਮੂਲੇ ਖੱਤਰੀ ਦਾ, ਜੇ ਕੋ ਗੁਰ ਤੇ ਬੇਮੁਖ ਹੋਵੇ। ਇੱਥੇ ਹੁਣ ਤੁਹਾਨੂੰ ਯਾਦ ਕਰਾਉਂਦੇ ਗੱਲ, ਤਿੰਨ ਹਾਕਾਂ ਮਾਰੀਆਂ ਸੀ ਗੁਰੂ ਨਾਨਕ ਦੇਵ ਜੀ ਨੇ, ਸਿਆਲਕੋਟ। ਸਿਆਲਕੋਟ ਸ਼ਹਿਰ ਹੈ ਭਗਤ ਪੂਰਨ ਦੇ ਬਾਪੂ ਸਲਵਾਨ ਦੀ ਰਾਜਧਾਨੀ। ਰਾਜਾ ਸਲਵਾਨ, ਸਲਵਾਨ ਦਾ ਹੀ ਵਸਾਇਆ ਹੋਇਆ ਸਿਆਲਕੋਟ, ਜਿਹੜਾ ਭਗਤ ਪੂਰਨ ਹੋਇਆ ਉੱਥੇ ਦਾ ਹੀ ਮੂਲਾ ਖੱਤਰੀ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਲਿਖ ਦਿੱਤਾ ਐਨ ਮੂਲੇ ਦਾ ਨਾਂ ਲਿਖ ਕੇ ਬਾਣੀ ਉਚਾਰੀ ਹੈ ਬਾਰਾਂ ਤੇ ਵਧੀਕ ਪੜ ਲਿਓ। ਮਾਲਣ ਨਾ ਜਾਪੈ ਮੂਲਿਆ ਆਵੇ ਕਿਤੇ ਥਾਏ, ਬਾਜ ਮਾਰੀ ਗੁਰੂ ਨੇ ਤੇ ਘਰ ਵਾਲੀ ਕਹਿੰਦੀ ਇੱਥੇ ਹੈ ਨੀ, ਦੋ ਮਾਰੀਆਂ ਹੈ ਨੀ। ਹੁਣ ਇੱਥੇ ਬਚਨ ਵਿੱਚੋਂ ਕੀ ਹੈ, ਗੁਰੂ ਦੀ ਆਵਾਜ਼ ਨਹੀਂ ਮੰਨੀ, ਘਰ ਵਾਲੀ ਦੀ ਮੰਨੀ ਹੈ। ਘਰ ਵਾਲੀ ਨੇ ਕਿਹਾ ਸੀ ਚੁੱਪ ਕਰਕੇ ਬੈਠਾ ਰਹੀ ਅੱਜ ਕਿਹਾ ਕੋ ਸਤਨਾਮ, ਗੁਰੂ ਨਾਨਕ ਨੂੰ ਇਗਨੋਰ ਕਰਤਾ ਤੇ ਘਰ ਵਾਲੀ ਨੂੰ ਸਾਹਮਣੇ ਰੱਖਿਆ। ਉਹਨੇ ਬਾੜਿਆ ਸੀ ਪਾਥੀਆਂ ਵਿੱਚ ਵੀ ਲੁਕ ਜਾ, ਤੈਨੂੰ ਫੇਰ ਨਾਲ ਲੈ ਜੂਗੀ, ਲੈ ਜਾਣਗੇ। ਤੀਹ ਆਵਾਜ਼ ਮਾਰੀ, ਕਹਿੰਦੀ ਇੱਥੇ ਹੈ ਨੀ। ਗੁਰੂ ਨਾਨਕ ਕਹਿੰਦੇ ਜੇ ਹੈ ਨੀ ਤੇ ਫਿਰ ਹੈ ਹੀ ਨਹੀਂ। ਪਾਥੀਆਂ ਚੋਂ ਸੱਪ ਲੜਕੇ ਉੱਥੇ ਮਰ ਗਏ। ਮਹਾਰਾਜ ਰੋੜੀ ਸਾਹਿਬ ਬੈਠੇ, ਚੱਕੀ ਆਉਣ ਫਿਰ ਉੱਥੇ ਕਹਿੰਦੇ ਮਹਾਰਾਜ ਬਖਸ਼ ਦਿਓ। ਮਹਾਰਾਜ ਕਹਿੰਦੇ ਬਖਸ਼ਾਂਗੇ ਹੁਣ ਦਸਵੇਂ ਜਾਮੇ ਵਿੱਚ ਉਹਦਾ ਉੱਥੇ। ਹੁਣ ਇਹ ਗੱਲ ਤੁਸੀਂ ਸੁਣ ਲਈ, ਵਾਹਿਗੁਰੂ ਵੀ ਕਹਿਤਾ। ਗੁਰੂ ਨਾਨਕ ਨੇ ਤਾਂ ਮਾਰੀਆਂ ਸੀ ਤਿੰਨ ਆਵਾਜ਼ਾਂ, ਗੁਰੂ ਨਾਨਕ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਜੁਨੀਆਂ 'ਚ ਪੈਣਾ ਪਿਆ। ਆਪਾਂ ਗੁਰੂ ਜੀ ਦੀਆਂ ਨਿੱਤ ਕਿੰਨੀਆਂ ਸੁਣ ਕੇ ਅਣਸੁਣੀਆਂ ਕਰਦੇ ਹਾਂ, ਆਪਣਾ ਕੀ ਹਾਲ ਹੋਊਗਾ। ਆਪਾਂ ਕਿੰਨੀਆਂ ਆਵਾਜ਼ਾਂ, ਨਿੱਤ ਹੁਕਮਨਾਮੇ, ਨਿੱਤ ਕਥਾ ਕੀਰਤਨ, ਫੇਰ ਨਹੀਂ ਗੁਰੂ ਦੀ ਬਾਣੀ। ਗੁਰਮੁਖ ਪਿਆਰਿਓ, ਦੇਗਾਂ ਕਰਾਓ, ਖੰਡ ਪਾਠ ਕਰਾਓ, ਲੰਗਰ ਛਕਾਓ, ਤੀਰਥਾਂ 'ਤੇ ਜਾਓ, ਬਾਣੀ ਪੜ੍ਹੋ, ਹਟਿਓ ਨਾ ਇਹਨਾਂ ਕੰਮਾਂ 'ਤੇ। ਕਰਾਉਂਦੇ ਰਹੋ ਨਹੀਂ, ਸਾਡਾ ਕੰਮ ਵੀ ਖੜ ਜੂਗਾ। ਪਰ ਗੱਲ ਸੁਣ ਲਓ ਖੀਰ ਦੀ, ਇਹ ਪੌੜੀਆਂ ਨੇ, ਮੰਜ਼ਿਲ ਨਹੀਂ ਹੈ। ਨਲਕਾ ਕਦੇ ਪਾਣੀ ਨਹੀਂ ਹੁੰਦਾ, ਪਾਣੀ ਕੱਢਣ ਦਾ ਸਾਧਨ ਹੁੰਦਾ। ਪੌੜੀ ਕਦੇ ਚਵਾਰਾ ਨਹੀਂ ਹੁੰਦੀ, ਚਵਾਰੇ ਚੜ੍ਹਨ ਦਾ ਸਾਧਨ ਹੁੰਦਾ। ਪੌੜੀ ਨੂੰ ਫੜ ਕੇ ਖੜ ਗਏ, ਚਵਾਰਾ ਨਹੀਂ ਲੱਭਣਾ, ਉਹਨੂੰ ਛੱਡਣਾ ਪਊਗਾ ਚੜ੍ਹ ਕੇ। ਇਹ ਕਰਮ ਜਿਹੜੇ ਤੁਸੀਂ ਕਰਦੇ ਹੈ ਇਹ ਪੌੜੀਆਂ। ਮੰਜ਼ਿਲ ਕੀ ਹੈ, ਜੇ ਕੋਈ ਬਚਨ ਕਮਾਵੇ, ਗੁਰੂ ਕਾ ਬਚਨ ਮੰਨਣਾ, ਹੁਕਮ ਮੰਨਿਆ ਹੋਵੇ ਪ੍ਰਮਾਣ, ਬਾਕੀ ਤਾਂ ਕਿਹਾ ਹੀ ਨਹੀਂ। ਉਹ ਹੋ ਗਏ ਪ੍ਰਮਾਣ, ਉਹ ਮੰਨਿਆ ਖੈ ਹੁਕਮ ਜਿਨ੍ਹਾਂ ਨੇ, ਹੋ ਗਏ ਪ੍ਰਮਾਣ ਜੀ ਮੰਨਿਆ ਖੈ ਹੁਕਮ ਜਿਨ੍ਹਾਂ ਨੇ। ਕਹਿੰਦੇ ਮੂਲਾ ਸਿਆਲਕੋਟ ਦਾ, ਉਥੋਂ ਗਏ ਸੀ ਮਹਾਰਾਜ ਜੀ ਨੂੰ, ਅੱਜ ਤੁਸੀਂ ਬੰਦਾ ਘਾਟ ਕਹਿੰਦੇ ਹੋ ਗੁਰਦੁਆਰਾ, ਸ਼ਿਕਾਰ ਘਾਟ ਤੋਂ ਹੋ ਕੇ ਬੜੀ ਪਰਬਤਾ ਸੀ, ਵੱਡਾ ਡੇਰਾ ਬਣਾਇਆ ਹੋਇਆ, ਬੜੀ ਸੁਖਣਾ ਆਉਂਦੀ ਸੀ, ਰਿਧੀਆਂ ਸਿੱਧੀਆਂ ਸੀ। ਆ ਹੁਣ ਵੀ ਦੇਖ ਲਓ, ਜਿੱਥੇ ਇਹੋ ਜਿਹਾ ਕੰਮ ਚੱਲਦਾ ਤਿਲ ਸਿੱਟਣ ਨੂੰ ਜਗ੍ਹਾ ਨਹੀਂ। ਟਰੱਕਾਂ ਦੇ ਟਰੱਕ ਭਰੀ ਫਿਰਦੇ ਨੇ, ਪੁੱਛਿਆ ਦੰਨੇ ਨੇ ਧਾਗੇ ਤਬੀਤ ਕਿਤੇ ਲੈਚੀਆਂ ਬਣਦੀਆਂ ਨੇ, ਕਿਤੇ ਪਾਣੀ ਦੀਆਂ ਬੋਤਲਾਂ ਬਣਦੀਆਂ ਨੇ। ਬਿਜ਼ਨਸ ਬਹੁਤ ਚੰਗਾ ਹੈ। ਮੈਂ ਤਾਂ ਆਪਣੇ ਆਪ ਨੂੰ ਮੂਰਖ ਕਹਿੰਦਾ, ਐਵੇਂ ਗ੍ਰੰਥ ਪੜ੍ਹਦੇ ਪੜ੍ਹਦੇ ਜ਼ਿੰਦਗੀ ਖਰਾਬ ਕਰ ਲਈ। 6 ਮਹੀਨੇ ਤਾਗੇ ਤਬੀਤਾਂ ਦੇ ਲਾ ਲੈਂਦਾ, ਅਮਰੀਕਾ ਜਾਣ ਦੀ ਲੋੜ ਹੀ ਨਹੀਂ ਸੀ। ਅਜਿਹੇ ਕੋ ਸਤਨਾਮ, ਇੱਥੇ ਇੰਗਲੈਂਡ ਸੀ ਬਸ। 6 ਮਹੀਨੇ ਬਹੁਤ ਹੈ। ਜਿੰਨੇ ਬਿਜ਼ਨਸ ਨੇ ਪਹਿਲਾਂ ਇਨਵੈਸਟਮੈਂਟ ਕਰਨੀ ਪੈਂਦੀ ਹੈ ਨਾ। ਉਹ ਚਲੋ ਜੱਟ ਬੈਠੇ ਆ, ਜਿਹੜੀ ਕਣਕ ਖੜੀ ਹੈ ਪਹਿਲਾਂ ਖਰਚ ਕੀਤਾ ਹੈ। ਮੂੰਗਫਲੀ ਵੀ ਕੋਈ ਵੇਚੂ ਪਹਿਲਾਂ ਖਰੀਦੂਗਾ, ਸਬਜ਼ੀ ਵੇਚਣ ਆਉਂਦੇ ਪਹਿਲਾਂ ਖਰੀਦ ਕੇ ਲਿਆਉਂਦੇ। ਆਹ ਸਾੜੇ ਵਾਲਾ ਬਿਜ਼ਨਸ ਹੈ, ਤਾਗੇ ਤਵੀਤਾਂ ਦਾ ਪਰਚੇਜ ਹੈ ਹੀ ਨਹੀਂ, ਸੇਲੇ ਸੇਲ ਹੈ, ਇਨਵੈਸਟਮੈਂਟ ਹੈ ਹੀ ਨਹੀਂ, ਇਨਕਮ ਹੈ ਬਸ, ਨੈਟ ਨੈਟ ਉਹ ਵੀ, ਕਿਉਂਕਿ ਤਾਗਾ ਵੀ ਬੀਬੀ ਨੇ ਆਪਣੇ ਘਰ 'ਤੇ ਹੀ ਲਿਆਉਣਾ, ਲੈਚੀਆਂ ਵੀ ਇਹਨਾਂ ਨੇ ਲਿਆਉਣੀਆਂ, ਧੂਪ ਵੀ ਇਹਨਾਂ ਨੇ ਲਿਆਉਣੀ ਹੈ, ਪਾਣੀ ਦੀ ਬੋਤਲ ਵੀ ਇਹਨਾਂ ਹੀ ਨਹੀਂ ਲਿਆਉਣੀ ਹੈ। ਬਾ ਬਾਬੇ ਨੇ ਤਾਂ ਹੱਥ ਲਾ ਕੇ ਕਰੰਟੇ ਭਰਨਾ। ਇੱਥੇ ਰਾਗੀ ਢਾਡੀਆਂ ਨੂੰ ਗੁਰੂ ਕੇ ਲੰਗਰ ਵਿੱਚ ਤਾਂ ਪਾਉਣਗੀਆਂ 100 ਰੁਪਈਆ, ਉੱਥੇ 1100 ਆਖੋ ਸਤਨਾਮ। ਕੀਰਤਨੀਆਂ ਨੂੰ ਦੇਣਗੀਆਂ 10-10 ਨੋਟ, ਉੱਥੇ 101 ਬੋਰੀਆਂ ਭਰਦੇ ਦੇਖੇ ਮੈਂ। ਚਾਹੇ ਪਖੰਡ ਚੱਲਦਾ, ਜਿੱਥੇ ਸੱਚ ਹੈ ਉੱਥੇ ਜਾਣਾ ਹੀ ਨਹੀਂ ਆਪਾਂ ਨੇ। ਕਲਯੁਗ ਦਾ ਇਹ ਸਿੱਧ ਪ੍ਰਮਾਣ ਹੈ ਸਾਡੇ ਸਾਹਮਣੇ। ਗੁਰਸਿੱਖ ਪਿਆਰਿਓ, ਬੜਾ ਇਕੱਠ ਹੋਣਾ ਉੱਥੇ, ਬੱਕਰੇ ਚੜ੍ਹਨ ਲੱਗ ਗਏ, ਮੁਰਗੇ ਚੜ੍ਹਨ ਲੱਗ ਗਏ, ਬੜੀਆਂ ਮਨੌਤਾਂ ਠਾਠਾਂ ਬਣ ਗਈਆਂ ਡੇਰੇ ਦੀਆਂ। ਬਾਜਾਂ ਵਾਲੇ ਟੋਲ ਰਹੇ ਸੀ ਕਿਸੇ ਨੂੰ, ਐਵੇਂ ਨਹੀਂ ਗਏ। ਕਿਹਨੂੰ ਟੋਲਦੇ ਸੀ? ਜਿਹਦੀ ਆਤਮਾ ਬਲਵਾਨ ਹੋਵੇ, ਸਰੀਰ ਨਹੀਂ ਆਤਮਾ ਬਲਵਾਨ। ਸਰੀਰ ਬਲਵਾਨ ਕਰਨੇ ਭੋਜਨ ਨੇ, ਆਤਮਾ ਬਲਵਾਨ ਕਰਨੀ ਹੈ ਭਜਨ ਨੇ। ਗੁਰੂ ਮਹਾਰਾਜ ਨੂੰ ਪਤਾ ਸੀ ਕਿ ਆਤਮਾ ਬਲਵਾਨ ਹੈ, ਧਨ ਇਕੱਠਾ ਕੀਤਾ ਸ਼ਕਤੀ ਹੈਗੀ, ਪਰ ਵਰਤੋਂ ਠੀਕ ਨਹੀਂ ਹੋ ਰਹੀ। ਮੈਂ ਬੇਨਤੀ ਕਰਾਂ, ਸ਼ਕਤੀ ਦੇ ਦੇਣੀ ਵੀ ਉਹਦੀ ਕਿਰਪਾ ਹੈ, ਉਹ ਤੋਂ ਵੱਡੀ ਕਿਰਪਾ ਉਹਨੂੰ ਤੂੰ ਠੀਕ ਵਰਤ ਸਕੇ। ਕਣਕਾਂ ਚੱਕਣੀਆਂ ਤੁਸੀਂ, ਕਈਆਂ ਦਾ ਪਰਣ ਹੁੰਦਾ, ਪਹਿਲੀ ਚੱਕੀ ਕਣਕ ਵਿੱਚੋਂ ਗੁਰੂ ਘਰ ਪਹੁੰਚਾਉਣੀ ਹੈ। ਤੇ ਕਈ ਆਪਣੇ ਵਿੱਚ ਬੈਠੇ ਹੁੰਦੇ ਆ, ਅਜੇ ਪੱਲੇਦਾਰ ਟਰਾਲੀ ਤਾਰਦੇ ਹੀ ਹੁੰਦੇ ਆ, ਉਹ ਆੜਤੀ ਕੋਲ ਬੈਠੇ ਹੁੰਦੇ, ਦੇਈ 500-100 ਰੁਪਈਆ ਜਰਾ ਛਕ ਲਈਏ, ਅਜੇ ਉਤਰੀ ਵੀ ਨਹੀਂ ਤੇ ਠੇਕੇ ਦੀ ਤਿਆਰੀ ਪਹਿਲਾਂ ਹੋ ਗਈ। ਸ਼ਕਤੀ ਤਾਂ ਦਿੱਤੀ ਪਰ ਵਰਤੋਂ ਨਹੀਂ ਕਰ ਸਕਿਆ। ਮਹਾਰਾਜ ਜਾਣਦੇ ਸੀ ਇਹ ਤਾਂ ਕੰਮ ਲਈਏ, ਤੇ ਆਪ ਗਏ, ਮਹਾਰਾਜ ਸਿੰਘ ਗਏ, ਇਹ ਗਿਆ ਸੀ ਗੋਦਾਵਰੀ ਦੇ ਕੰਢੇ ਤੇ ਸੈਰ ਕਰਨ। ਬੜੇ ਚੇਲੇ ਚਾਟੜੇ ਰੱਖੇ ਹੋਏ, ਤੇ ਗੁਰਮੁਖ ਪਿਆਰਿਓ, ਸਤਿਗੁਰ ਪਾਤਸ਼ਾਹ ਨੇ ਕਾਰਨ ਬਣਾਇਆ। ਵਿਆਕਰਨ ਦੀ ਚੀਜ਼ ਹੈ, ਕਾਰਨ ਤੋਂ ਕਾਰਜ ਪੈਦਾ ਹੁੰਦਾ, ਕਾਰਨ ਨੇ ਨਹੀਂ ਤੇ ਕਾਰਜ ਕਿੱਥੋਂ ਹੋਏਗਾ। ਸਿਆਣੇ ਹੁੰਦੇ ਨੇ ਗੱਲ ਕਰਨ ਦਾ ਤਰੀਕਾ ਸ਼ੁਰੂ ਕਰਨ, ਤੇ ਮਹਾਰਾਜ ਜਾ ਕੇ ਇਹਦੇ ਆਸਣ ਪਲੰਗ ਤੇ ਬੈਠ ਗਏ, ਬਹੁਤ ਵੱਡਾ ਪਲੰਗ। ਉਹ ਇੱਕ ਤਰੀਕਾ ਵਰਤਿਆ ਗੱਲਬਾਤ ਸ਼ੁਰੂ ਕਰਨ ਦਾ, ਤੇ ਜਿਹੜੇ ਨਾਲ ਗਏ ਸੀ ਖਾਲਸੇ, ਉਹਨਾਂ ਨੇ ਵੀ ਇੱਕ ਕਾਰਨ ਬਣਾ ਲਿਆ। ਉਹ ਜਿਹੜੇ ਚੜਾਵੇ ਦੇ ਬੱਕਰੇ ਬੁੱਕਰੇ ਆਏ ਤੇ ਝਟਕਤੇ ਕੋਲ ਸਾਧਨਾ ਪੈ ਗਈ ਦੁਹਾਈ, ਡੇਰੇ ਵਿੱਚ ਨੱਟ ਗਏ ਚੇਲੇ ਚਾਟੜੇ, ਵੀ ਜਿਹਨਾਂ ਨੇ ਬੱਕਰੇ ਨਹੀਂ ਛੱਡੇ ਸਾਨੂੰ ਕਿੱਥੇ ਛੱਡਣਗੇ। ਇੱਕ ਉਦਾਂ ਉਹਨਾਂ ਨੂੰ ਵਹਿਮ ਹੋ ਗਿਆ ਵੀ ਮਹਾਰਾਜ ਕਬਜ਼ਾ ਕਰਨ ਆ ਗਏ, ਵੀ ਡੇਰਾ ਦੱਬਣਗੇ, ਇਹ ਵੀ ਆਪਾਂ ਕਸਰ ਨਹੀਂ ਛੱਡਦੇ ਅਜਿਹਾ ਕੋਲ ਸਾਧਨਾਮ। ਇਹ ਵੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਆ। ਨੱਠੇ ਗਏ, ਆ ਜਾ ਛੇਤੀ, ਦੱਬ ਲਿਆ ਤੇਰਾ ਡੇਰਾ, ਹੱਤਿਆ ਕਰਤੀ ਜੀਵਾਂ ਦੀ, ਪਲੀਤ ਕਰਤਾ। ਕਹਿੰਦਾ ਘਬਰਾਉਂਦੇ ਕਾਹਨੂੰ ਹੈ, ਸ਼ਕਤੀਆਂ ਹੈਗੀਆਂ। ਇਤਵਾਸ ਵਿੱਚ ਗਿਆ, ਪੰਜ ਮੁਵੱਕਲ ਪੀਰ ਇਹਦੇ ਬਸ ਵਿੱਚ ਕੀਤੇ ਹੋਏ ਸੀ। ਆ ਗਿਆ ਆਪਣੀ ਰਿੱਧੀ ਸਿੱਧੀ ਲਾਈ ਕਿ ਹੁਣ ਇਹਨਾਂ ਨੂੰ ਕਹਿਣਾ ਕੁਝ ਨਹੀਂ, ਪਲੰਘ ਉਲਟਾ ਦਵਾਂ। ਦਰਸ਼ਨ ਕੀਤੇ ਨਾ ਤੁਸੀਂ ਬੰਦਾ ਘੜ ਦੇ, ਉੱਥੇ ਧਰਤੀ ਪਥਰੀਲੀ ਹੈ, ਪੱਥਰ ਨੇ। ਰਿੱਧੀਆਂ ਸਿੱਧੀਆਂ ਪੜ੍ਹੇ, ਅੱਖਾਂ ਬੰਦ ਕਰੇ, ਜਦ ਅੱਖਾਂ ਖੋਲੇ ਵੀ ਉਲਟੇ ਹੈ ਕਿ ਨਹੀਂ, ਉਲਟਣਾ ਕੀ ਸੀ। ਪਲੰਘ ਦੇ ਪਾਵੇ ਧਰਤੀ ਵਿੱਚ ਨੂੰ ਜਾਣ, ਪੱਥਰਾਂ ਦੀ ਧਰਤੀ ਵਿੱਚ ਪਾਵੇ ਕੁਛ। ਸਮਝ ਆ ਗਈ ਕਿ ਹੁਣ ਇੱਥੇ ਮੇਰਾ ਕੰਮ ਨਹੀਂ ਚੱਲਣਾ, ਮੈਂ ਉਡਾਉਣਾ ਚਾਹੁੰਦਾ, ਉਹ ਧਰਤੀ ਚ ਨੂੰ ਜਾ ਰਿਹਾ। ਸਮਝ ਜਾਂਦਾ ਕਲਾਲਾ ਬੰਦਾ। ਫਿਰ ਵੀ ਗੁਰਸਿੱਖ ਪਿਆਰਿਓ ਫਿਰ ਹੱਥ ਬੰਨ ਕੇ ਕਹਿੰਦਾ, ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ, ਮੇਰੇ ਸਥਾਨ ਤੇ ਆਏ ਹੋ, ਮੈਨੂੰ ਕੋਈ ਸੇਵਾ ਦੱਸੋ। ਸੱਚੇ ਪਾਤਸ਼ਾਹ ਹੱਸ ਕੇ ਕਹਿੰਦੇ, ਜਿਹੜੀ ਕਰਨ ਲੱਗੇ ਆ ਇਹੀ ਕਰ ਲੈ, ਅਜਖੇ ਅਕੋ ਸਤਨਾਮ। ਹਾਂ ਬੜੀ ਸੋਹਣੀ ਸੇਵਾ ਹੈ, ਉਲਟਾ ਲੈ, ਚਰਨ ਫੜ ਲੈ। ਕਹਿੰਦਾ, ਮਹਾਰਾਜ ਬਹੁਤ ਗਲਤੀ ਹੋਈ ਹੈ, ਅਣਜਾਣ ਪੁਣਾ। ਇੱਥੇ ਇੱਕ ਹੋਰ ਟੈਕਨੀਕਲ ਗੱਲ ਸਮਝਿਓ, ਇੱਕ ਹੁੰਦੀ ਹੈ ਭੁੱਲ, ਇੱਕ ਹੁੰਦਾ ਪਾਪ। ਫਰਕ ਪਤਾ ਕੀ ਹੈ? ਭੁੱਲ ਹੁੰਦੀ ਹੈ, ਤੈਨੂੰ ਪਤਾ ਨਹੀਂ ਸੀ ਕਿ ਕੰਮ ਗਲਤ ਹੈ, ਤੂੰ ਕਰ ਦਿੱਤਾ, ਬਾਅਦ ਵਿੱਚ ਪਤਾ ਲੱਗਿਆ ਕਿ ਕੰਮ ਗਲਤ ਹੈ, ਪਹਿਲਾਂ ਨਹੀਂ ਸੀ ਪਤਾ। ਬਚਨ ਕਿਸੇ ਨੂੰ ਬੋਲ ਹੋ ਗਿਆ, ਪਿੱਛੋਂ ਪਤਾ ਲੱਗਿਆ ਮੈਂ ਗਲਤ ਬੋਲਿਆ। ਉਹ ਹੈ ਭੁੱਲ, ਜਿਹਦਾ ਪਹਿਲੋਂ ਪਤਾ ਨਾ ਹੋਵੇ। ਪਾਪ ਕੀ ਹੁੰਦਾ? ਤੈਨੂੰ ਪਹਿਲਾਂ ਹੀ ਪਤਾ ਹੈ ਕੰਮ ਮਾੜਾ ਹੈ, ਫਿਰ ਵੀ ਕਰ ਰਿਹਾ, ਉਹ ਭੁੱਲ ਨਹੀਂ, ਉਹ ਪਾਪ ਹੈ। ਪਤਾ ਹੈ ਗਾਲ ਕੱਢਣੀ ਮਾੜੀ ਹੈ, ਫਿਰ ਵੀ ਕਰ ਰਿਹਾ, ਉਹ ਪਾਪ ਹੈ। ਪਤਾ ਹੈ ਚੋਰੀ ਮਾੜੀ ਹੈ, ਫਿਰ ਵੀ ਕਰ ਰਿਹਾ ਪਾਪ। ਕਿਮਾ ਕਰਨਾ, ਭੁੱਲ ਬਖਸ਼ੀ ਜਾਊਗੀ, ਪਾਪ ਦਾ ਫਲ ਭੁਗਤਣਾ ਪੈਣਾ। ਅਵਸ਼ਮੇਵ ਭੁਗਤਵਯੰ ਕਰਮ ਕਰੀ ਕਿਰਤਵੰ ਵੇਦ। ਕਿੰਨੇ ਜਨਮ ਧਾਰਨੀ, ਕੀਤੇ ਹੋਏ ਕਰਮ ਦਾ ਫਲ ਭੁਗਤਣਾ ਪੈਣਾ। ਇਹਦੀ ਪੰਜਾਬੀ ਮਿਸਾਲ ਲਓ, ਇੱਕ ਛੋਟਾ ਜਿਹਾ ਬੱਚਾ ਗੇਂਦ ਨਾਲ ਖੇਡਦਾ ਖੇਡਦਾ ਤੁਹਾਡੇ ਘਰ ਆ ਗਿਆ, ਮਾਰੀ ਗੇਂਦ ਭਗਾ ਕੇ ਤੇ ਤੁਹਾਡੇ ਟੀਵੀ ਦਾ ਸਕਰੀਨ ਟੁੱਟ ਗਿਆ, ਤੁਹਾਡੀ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। ਗੁੱਸਾ ਤਾਂ ਆਊਗਾ, ਫੈਸਲਾ ਕੀ ਲਓਗੇ? ਇਹ ਅਣਜਾਣ ਬੱਚਾ, ਇਹਨੂੰ ਪਤਾ ਹੀ ਨਹੀਂ ਸੀ, ਇਹਨੂੰ ਪਤਾ ਹੀ ਨਹੀਂ ਸੀ। ਤੇ ਗੁਰਸਿੱਖ ਪਿਆਰਿਓ, ਇਹਨੂੰ ਪਤਾ ਹੀ ਨਹੀਂ ਸੀ ਮੇਰੀ ਫਿੰਡ ਗੇਂਦ ਦੇ ਨਾਲ ਸ਼ੀਸ਼ਾ ਟੁੱਟੇਗਾ, ਕੁਝ ਨਹੀਂ ਕਹੋਗੇ, ਭੁੱਲ ਹੈ। ਪਰ ਇੱਕ 18 ਸਾਲ ਦਾ ਆ ਕੇ ਥੋੜਾ ਸਕਰੀਨ ਭੰਨੇ, ਫਿਰ ਤਾਂ ਜਲ ਪਾਣੀ ਛਕਾ ਕੇ ਹੀ ਮੋੜੋਗੇ, ਅੱਜ ਖੇ ਕੋ ਸਤਨਾਮ, ਫਿਰ ਤਾਂ ਜੀ ਆਇਆ ਕਹਿਣਾ ਪਊਗਾ ਨਾ। ਇਹੀ ਗੱਲ ਤੁਹਾਡੇ ਗੁਰੂਆਂ ਨੇ ਕੀਤੀ ਹੈ, ਚਾਰ ਜੰਗ ਛੇਵੇਂ ਪਾਤਸ਼ਾਹ ਨੇ, 14 ਜੰਗ ਗੁਰੂ ਗੋਬਿੰਦ ਸਿੰਘ ਜੀ ਨੇ, 18 ਜੰਗਾਂ ਵਿੱਚ ਹਮਲਾ ਨਹੀਂ ਕੀਤਾ ਕਿਸੇ ਤੇ, ਕਿਸੇ ਤੇ ਚੜ ਕੇ ਨਹੀਂ ਗਏ। ਫਿਰ ਜੰਗ ਕਿਵੇਂ ਹੋਏ? ਉਹ ਜਿਹੜਾ ਚੜ ਕੇ ਹੀ ਆ ਜਾਵੇ ਉਹਨੂੰ ਤਾਂ ਜਵਾਬ ਦੇਣਾ ਹੀ ਪੈਂਦਾ ਹੈ, ਅਜਕੇ ਆਖੋ ਸਤਨਾਮ। ਆਪਣੀ ਭੁੱਲ ਹੁੰਦੀ ਹੈ ਅਚਣ ਚੇਤ, ਭੁੱਲਣ ਵਿੱਚ ਕੀਆ ਸਭ ਕੋਈ, ਪਰ ਜਿਹੜਾ ਜਾਣ ਬੁੱਝ ਕੇ ਕਰਦੇ ਹੋ ਨਾ, ਉਹਦੀਆਂ ਅਰਦਾਸਾਂ ਨਾ ਕਰਿਆ ਕਰੋ, ਇੱਥੇ ਮੈਨੂੰ ਬਖਸ਼ ਦੇ। ਮੈਂ ਤਾਂ ਬੇਨਤੀ ਕਰੂੰਗਾ, ਅਰਦਾਸ ਕਰਿਆ ਕਰੋ, ਇਹਦਾ ਫਲ ਛੇਤੀ ਦੇ ਦੇ, ਨਹੀਂ ਵਿਆਜ ਪੈ ਜਾਣਾ ਹੈ, ਅੱਜ ਕੇ ਆਖੋ ਸਤਨਾਮ। ਉਹਨੂੰ ਛੇਤੀ ਨਿਬੇੜ ਦਿਆ ਕਰੋ, ਅਰਦਾਸ ਕਰਨੀ ਹੈ ਕਿ ਆਗੇ ਮਾਰਗ ਪਾਵੇ, ਅੱਗੇ ਨੂੰ ਹਟ ਜਾਣਾ ਹੀ। ਜਰਾ ਗੰਭੀਰ ਗੱਲ ਬੋਲਣ ਲੱਗੇ, ਜੇ ਤੁਸੀਂ ਰੱਬ ਨੂੰ ਕਹੋ ਕਿ ਅੱਗੇ ਨੂੰ ਮਾਰਗ ਪਾ, ਇਹਦਾ ਮਤਲਬ ਨਿਕਲੂਗਾ ਕਿ ਰੱਬ ਨੇ ਹੀ ਮੈਨੂੰ ਕੁਰਾਹੇ ਪਾਇਆ। ਉਹ ਸਭ ਨੂੰ ਰਾਹੇ ਪਾਉਂਦਾ, ਉਹਨੇ ਸਭ ਨੂੰ ਰਸਤਾ ਦਿਖਾਇਆ, ਉਹਨੇ ਸੂਰਜ ਸਭ ਖਾਤਰ ਬਣਾਇਆ, ਜੇ ਤੂੰ ਹੀ ਅੰਧਾ ਹੈ ਤੇ ਉਹਦਾ ਕੀ ਕਸੂਰ ਹੈ। ਆਗੇ ਮਾਰਗ ਪਾਵੇ ਆਪਣੇ ਮਨ ਨੂੰ ਕਹੋ ਪਿਛਲਾ ਜੋ ਕੁਝ ਹੋ ਗਿਆ ਹੋ ਗਿਆ। ਭਾਈ ਨੰਦ ਲਾਲ ਜੀ ਕਹਿੰਦੇ ਅੱਗੇ ਨੂੰ ਸਮਰਥ ਸਮਝੋ ਆਪਣੇ ਆਪ ਨੂੰ ਤਾਂ ਗੁਰਸਿੱਖ ਪਿਆਰਿਓ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਕੋਈ ਸੇਵਾ ਬਖਸ਼ੋ। ਸਤਿਗੁਰ ਕਹਿੰਦੇ ਮਾਧੋ ਦਾਸ ਵਿਰਾਗੀ ਆ ਅਗਿਆਨੀ ਆਦਮੀ ਸੇਵਾ ਨਹੀਂ ਕਰ ਸਕਦਾ। ਅਗਿਆਨਤਾ ਕੀ ਹੈ? ਹਉਮੈ ਅੰਧਕਾਰ। ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ? ਸੇਵਾ ਕੌਣ ਕਰੂਗਾ? ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹਉਮੈ ਤਾਪ। ਤੂੰ ਅਭਿਮਾਨ ਨਾਲ ਭਰਿਆ ਹੋਇਆ ਤੇ ਸੇਵਾ ਕੀ ਕਰੇਗਾ? ਔਰ ਅਭਿਮਾਨੀ ਆਦਮੀ ਸੇਵਾ ਕਰ ਵੀ ਦੇਵੇ ਉਹ ਥਾਂ ਨਹੀਂ ਪਾਉਣੀ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਛਾ ਜਾਏ। ਕੀ ਸੇਵਾ ਕਰੇਗਾ? ਤੂੰ ਤਾਂ ਅਭਿਮਾਨੀ ਹੈ। ਕਹਿੰਦਾ ਮਹਾਰਾਜ ਇੰਨਾ ਤਪ ਕੀਤਾ ਇੰਨੀਆਂ ਰਿਧੀਆਂ ਸਿੱਧੀਆਂ ਇਕੱਠੀਆਂ ਕਰ ਲਈਆਂ ਅਜੇ ਵੀ ਅਭਿਮਾਨੀ? ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਜਿਹੜਾ ਤੂੰ ਕਹਿੰਦਾ ਨਾ ਰਿਧੀਆਂ ਸਿੱਧੀਆਂ ਇਕੱਠੀਆਂ ਕੀਤੀਆਂ ਲੋਕ ਮੱਥੇ ਟੇਕਦੇ ਹੈ ਤੂੰ ਮਹਾਂ ਅਗਿਆਨੀ ਹੈ ਮਹਾਂ ਅਗਿਆਨੀ। ਸੁਣਿਓ ਜਰਾ ਪਿਆਰ ਨਾਲ ਹੁਣ ਕਿਉਂ ਮਹਾਂ ਅਗਿਆਨੀ? ਨਾ ਲੋਕ ਤੈਨੂੰ ਪਛਾਣ ਸਕੇ ਨਾ ਤੂੰ ਆਪਣੇ ਆਪ ਨੂੰ ਪਛਾਣ ਸਕਿਆ। ਮਹਾਂ ਅਗਿਆਨੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਪਰਚੇ ਦੇ ਕੇ ਗਿਆਨੀ ਬਣਨ ਵਾਲਾ ਗਿਆਨੀ ਨਹੀਂ, PhD ਵਾਲਾ ਇੱਥੇ ਗਿਆਨੀ ਨਹੀਂ। ਨਾ ਨਾ ਨਾ, ਇੱਥੇ ਗਿਆਨੀ ਦੀ ਇੱਕ ਨਿਸ਼ਾਨੀ ਹੈ ਆਪ ਵਿਚਾਰੇ ਸੋ ਗਿਆਨੀ ਹੋਏ। ਜਿਹੜਾ ਆਪਣੇ ਆਪ ਨੂੰ ਜਾਣ ਲਵੇ ਉਹ ਗਿਆਨੀ ਹੈ। ਤੈਨੂੰ ਪਤਾ ਹੀ ਨਹੀਂ ਤੂੰ ਕੌਣ ਹੈ। ਸਤਿਗੁਰ ਪਾਤਸ਼ਾਹ ਦੇ ਚਰਨ ਫੜ ਕੇ ਕਹਿੰਦਾ ਮਹਾਰਾਜ ਹੁਣ ਕਿਰਪਾ ਕਰੋ, ਹੁਣ ਤੁਸੀਂ ਦੱਸ ਦਿਓ ਮੈਂ ਕੌਣ। ਉੱਥੇ ਫਿਰ ਪੰਗ ਤੇ ਬੈਠਿਆਂ ਨੇ ਚਿੱਲਾ ਚੜਾਇਆ ਆਪਣੇ ਤਨਸ਼ ਦਾ, ਸਵਰਨਮੁਖੀ ਕੱਢਿਆ ਤੀਰ। ਅੱਜ ਵੀ ਦੇਖਿਓ ਬੰਦਾ ਕਾਟ ਬਿੱਲ ਦੇ ਦਰਖਤ ਖੜੇ ਆ ਜਿਹਨਾਂ ਨੂੰ ਬਿੱਲ ਲੱਗਦੇ ਨੇ। ਮਹਾਰਾਜ ਨੇ ਇੱਕ ਬਿੱਲ ਦੇ ਮਾਰਿਆ ਤੀਰ, ਬਿੱਲ ਪਾਟ ਕੇ ਧਰਤੀ ਤੇ ਡਿੱਗ ਪਿਆ। ਸਤਿਗੁਰ ਕਹਿੰਦੇ ਸੰਤਾਂ ਇਹਨੂੰ ਚੱਕ ਕੇ ਲਿਆ, ਮਾਧੋ ਦਾਸ ਚੁੱਕ ਲਿਆ। ਸਤਿਗੁਰ ਕਹਿੰਦੇ ਵੇਖ ਤਾਂ ਇਹਦੇ ਵਿੱਚ ਕੀ ਹੈ, ਬਿੱਲ ਪਾੜਿਆ ਪਿਆ ਸੀ ਤੀਰ ਨੇ। ਜਦ ਮਾਧੋ ਦਾਸ ਵੈਰਾਗੀ ਨੇ ਵੇਖਿਆ ਉਸ ਬਿੱਲ ਵਿੱਚ ਇੱਕ ਕੀੜਾ ਮਰ ਕੇ ਸੁੱਕਿਆ ਪਿਆ ਸੀ। ਕੀੜਾ, ਫਲਾਂ ਵਿੱਚ ਕੀੜੇ ਹੋ ਜਾਂਦੇ। ਕਹਿੰਦਾ ਮਹਾਰਾਜ ਇੱਕ ਕੀੜਾ ਮਰਿਆ ਪਿਆ। ਉਹ ਸਤਿਗੁਰ ਕਹਿੰਦੇ ਸਵਾਰ ਕੇ ਦੇਖ ਕੀ ਹੈ। ਕਹਿੰਦਾ ਮਹਾਰਾਜ ਕੀੜਾ ਜਿਵੇਂ ਫਲਾਂ ਵਿੱਚ ਹੋ ਜਾਂਦੇ। ਤੀਜੀ ਵਾਰ ਕਿਹਾ ਵੇਖ ਕੀ ਹੈ। ਕਹਿੰਦਾ ਮਹਾਰਾਜ ਮੈਨੂੰ ਤਾਂ ਹੁਣ ਕੀੜਾ ਹੀ ਦਿਸਦਾ, ਜੇ ਕੁਝ ਹੋਰ ਹੈ ਤੇ ਤੁਸੀਂ ਦੱਸ ਦਿਓ। ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪਵਿੱਤਰ ਹੱਥ ਉਹਦੇ ਸਿਰ ਤੇ ਧਰਿਆ। ਕੈਲੰਡਰਾਂ ਤੇ ਦੇਖਦੇ ਹੋ ਨਾ ਮਹਾਰਾਜ ਦਾ ਹੱਥ ਧਰਿਆ ਹੋਇਆ। ਤੁਸੀਂ ਕੀ ਦੇਖਣਾ ਹੈ? ਤੁਸੀਂ ਤਾਂ ਆਨੰਦਾ ਕਾਰਜਾਂ ਤੇ ਮੁੰਡੇ ਕੁੜੀਆਂ ਦੇ ਆਪਣੇ ਹੀ ਧਰੀ ਜਾਂਦੇ ਅੱਜ ਕੇ ਆਖੋ ਸਤ ਨਾ। ਮਹਾਰਾਜ ਦੀ ਹਜ਼ੂਰੀ ਵਿੱਚ ਬੰਦਾ ਬੰਦੇ ਦੇ ਸਿਰ ਤੇ ਹੱਥ ਧਰਨ ਲੱਗੇ ਵੇਖੋ, ਤੇ ਹੱਥ ਧਰ ਕੇ ਵੀ ਏਦਾਂ ਖੜ ਜਾਂਦੇ ਜਦ ਤੱਕ ਕੈਮਰੇ ਵਾਲਾ ਕੜਿੱਕੀ ਜੀ ਨਾ ਕਰੇ ਚੱਕਦਾ ਨਹੀਂ ਹੱਥ, ਭਾਵੇਂ 500 ਪਿੱਛੇ ਖੜਾ ਹੋਵੇ ਉਹਦੇ। ਨਾਲੇ ਉਹ ਹਰੇਕ ਦੀ ਨਹੀਂ ਤਾਰਦੇ, ਫਲੈਹ ਜੀ ਮਾਰ ਕੇ ਨੜ ਜਾਂਦੇ ਆ ਅੱਜ ਕੇ ਆਖੋ ਸਤਨਾਮ। ਪਤਾ ਹੀ ਉਹਦੇ ਜਿਹੜੇ ਘਰਦਿਆਂ ਨੇ ਕਿਹਾ ਉਹਦੀ ਤਾਰਨੀ ਉਹਨਾਂ ਨੇ, ਪਰ ਉਹ ਨਹੀਂ ਹਿੱਲਦਾ ਉੱਥੋਂ। ਤੇ ਭਾਈ ਸਾਹਿਬ ਅਰਦਾਸ ਕਰਦੇ ਪਿੱਛੋਂ, ਸੱਚੇ ਪਾਤਸ਼ਾਹ ਬੱਚੇ ਬੱਚੀ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੀ, ਵੀ 500 ਨੇ ਤਾਂ ਪਹਿਲਾਂ ਹੀ ਧਰ ਲਿਆ, ਹੁਣ ਬਾਬੇ ਦੀ ਇੱਥੇ ਕੀ ਲੋੜ ਰਹਿ ਗਈ। ਬਾਬੇ ਦਾ ਹੱਥ ਬਾਅਦ ਵਿੱਚ ਧਰਾਉਂਦੇ ਹੈ, ਕਿਉਂਕਿ ਬਾਬੇ ਨੇ ਕਿਹੜਾ 50 ਦਾ ਨੋਟ ਪਾਉਣਾ ਹੈ। ਅੱਜ ਕੇ ਆਖੋ ਸਤਨਾਮ। ਕੀ ਹਾਲ ਹੋਇਆ ਤੁਹਾਡਾ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਬੰਦੇ ਨੂੰ ਅਧਿਕਾਰ ਨਹੀਂ ਬੰਦੇ ਦੇ ਸਿਰ ਤੇ ਹੱਥ ਰੱਖੇ। ਇੱਥੇ ਸਮਰੱਥ ਗੁਰੂ ਸਿਰ ਹੱਥ ਰੱਖੇ, ਉਹਦੇ ਹੱਥ ਵਿੱਚ ਇੱਕ ਸ਼ਕਤੀ ਹੈ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਹੱਥ ਧਰਿਆ, ਕਪਾਟ ਖੁੱਲ ਗਏ। ਮਹਾਰਾਜ ਕਹਿੰਦੇ ਹੁਣ ਦੇਖ ਇਹਦੇ ਵਿੱਚ ਕੀ ਹੈ। ਜਦ ਫੇਰ ਦੇਖਿਆ ਨਾ, ਬਿਲ ਤਾਂ ਮਾਰਿਆ ਭਗਾ ਕੇ, ਕਹਿੰਦਾ ਸਤਿਗੁਰੇ ਕੀੜਾ ਨੀ, ਇਹ ਪਿਛਲੇ ਜਨਮ ਵਿੱਚ ਮਹੀਂ ਸੀ। ਅੱਜ ਕੇ ਆਖੋ ਸਤਨਾਮ, ਪਿਛਲਾ ਜਨਮ ਦਿਖਾਇਆ ਸੀ ਮਹਾਰਾਜ ਨੇ। ਐਵੇਂ ਨੀ ਕੋਈ ਮੰਨਦਾ ਹੁੰਦਾ। ਆਪਾਂ ਨੂੰ ਵੀ ਲਿਖਿਆ, ਬੰਦੇ ਨੂੰ ਇਹ ਥੋੜੋ ਲਿਖਿਆ, ਕਈ ਜਨਮ ਪੈ ਕੀਟ ਪਤੰਗ, ਕਈ ਜਨਮ ਗਜਮੀਨ ਕੁਰੰਗ। ਆਪਾਂ ਨੂੰ ਵੀ ਤਾਂ ਲਿਖਿਆ, ਇਹ ਮੈਂ ਸੀ। ਕਹਿੰਦੇ ਹੁਣ ਦੱਸ ਸੇਵਾ। ਫਿਰ ਸੇਵਾ ਦੱਸ ਕੀ ਦੱਸੀ, ਚਰਨ ਫੜ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ। ਖਾਂਦੇ ਪੀਂਦਿਆਂ ਬਹੁਤ ਜਨਮ ਬੀਤੇ, ਪਵਜਨ ਤੇ ਕਾਡ ਲਿਓ, ਪੀਂਦਿਆਂ ਜਨਮ ਕਈ ਬੀਤੇ, ਪਵਜਨ ਤੇ ਕਾਡ ਲਿਓ। ਸਤਿਗੁਰ ਕਹਿੰਦੇ ਮਾਧੋ ਦਾਸ, ਜੇ ਭਵਜਲ ਤੋਂ ਨਿਕਲਣਾ, खंडे बाटे दा अमृत शक। आ जेड़ी शक्ति तेनू नाम चो मिली है, इस शक्ति नू किसे भले खातर वरत। कहना मारा जो हुक्म, कहना एक बेनती है भी तुहाडे सिंघां ने इत्थे बकरे वरते, इन्हां जीवां ने की बिगाड़िया सी। देखो ये भी एक कारण बनाया, समझा हुण दा। बाजां वाले कहंदे संता बकरे बढ़न दा दुख होया, कहंदा बहुत ज्यादा, किवें तड़प तड़प के मरे होणगे, बहुत मन ते सट वजी। बाजां वाले कहंदे बकरियां दा दुख होया, उत्थे जाके वेख सत ते नौ साल दे मासूम नीहां विच चिणके मारते, एक सट मारनी सी उहनूं, उहदी गैरत नूं जगाउणा सी। बकरियां दा तैनूं दुख होया, देख जाके पंजाब विच की हाल जालम ने कीता होया। जद आ गल सुनी खौल पिया खून, सतगुर बख्शो फिर सेवा। मासूम बच्चियां नूं मारे, खंडे बाटे दा अमर छकिया, ते महाराज ने पंज सिंह नाल दते। भाई बनोद सिंह जी, दया सिंह जी आदि कुछ बचन दते, गुटका दत्ता, तीर दते, के अपने आप नूं गुरु ना कहाई। एक गल हिस्टोरिकल याद रखियो, गुरु गोबिंद सिंह जी तो बाद गुरु बने गुरु ग्रंथ साहिब। खालसे पंथ दा पहला जथेदार बंदा सिंह बहादुर, जथेदारी सब तो पहला। गुरसिख प्यारियो, नितनेम करी शादी ना कराई, एक पासे ग्रीस धर्म सगल प्रधान है, ये कुछ टेक्निकल गल्लां होनी है। शादी ना कराई, दसम पातशाह वर्ज रहे ने, गुरु नानक कह रहे ने शादी शुदा होवे मेरा सिख। उत्थे मसला सी, शादी होवेगी, एदी औलाद होवेगी, ए गद्दी घर विच रख लूगा, खो सतनाम। इच्छा होगी बाप दी, मेथों बाद पंथ दा जथेदार मेरा पुत बने। एनी दूर दृष्टि तो कम लिया गुरु गोबिंद सिंह जी ने, नहीं शादी दा तो हुक्म है सिख नूं करावे, पर वो प्रथा नहीं सी तौर नहीं हो। जिवें असी लैक्स देख के जथेदारी दे दी, पंथ आपे जथेदारी देवेगा लेख देख के। तीसरी, गुरु पंथ दा बन के चली, तेरी असी सहायता करांगे। देख लो फिर गुरु दे बचन मने, किथे कपूरी संढौरा आदिक समाणा, जेड़े गढ़ सी उस समय दी राजधानिया, सब नूं सफाया कर दा गया। मुठी पर सिंह, चप्पड़ चिड़ी दी लड़ाई गुरसिख प्यारे, छत बनूड़ संढौरा ढाउणा किथे सिखाला सी। समाणा सब तो वड्डा सूबा, कपूरी सब तो पहला जंग सोनीपत होया बंदा सिंह बहादुर दा, उथों दे रईस ने रोकिया सी, उहनूं भी जितिया। फिर गुरमुख प्यारिओ, राहों सरहंद जो कुछ होई है तुहानूं पता ही है, बदला नहीं लिया। जुलम नाश करन वास्ते इस शहर नूं नहीं रहण देना जिथे बच्चियां नूं नीहां विच चिणिया गया। गुरसिख प्यारिओ ढह ढेरी करते आखिर पहाड़ां नूं गया। सुनिया होना तुसीं क्यों गया, इको मकसद सी, पहाड़ियां ने भी मेरे गुरु गोबिंद सिंह दा विरोध कीता, उन्हां राजियां नूं भी सबक सिखावां, ते सारे राजे जिधर जांदा गया ईन मन दे गए, पहाड़ विच ऐ भी नहीं सी गया। पर जद इन्नी चढ़दी कला हो गई, पे होमे दा ताप भी नाल चढ़दा चढ़दा। गुरमुख प्यारे हो, जय जयकार होण लग पी, राज कायम करते, पहली राजधानी मुखलसगढ़, ਮਟਾਲੇ ਦੇ ਕੋਲ ਆਪਣੀ ਕਾਇਮ ਕੀਤੀ। ਮੁਖਲਸਗੜ੍ਹ ਬੰਦਾ ਸਿੰਘ ਬਹਾਦਰ ਦੀ ਪਹਿਲੀ ਰਾਜਧਾਨੀ। ਉੱਥੋਂ ਪਹਾੜਾਂ ਵਿੱਚ ਗਿਆ ਅਤੇ ਗੁਰੂ ਦੇ ਬਚਨ ਵਿਸਰਨ ਲੱਗ ਗਏ, ਯਾਦ ਨਹੀਂ ਰਹੇ। ਜੈ ਜੈਕਾਰ ਜਦੋਂ ਹੋਣ ਲੱਗ ਪਈ ਤੇ ਪਹਿਲੀ ਗੱਲ ਆਪਣੇ ਫੌਜਾਂ ਨੂੰ ਕਹਿੰਦਾ ਕਿ ਹੁਣ ਵਾਹਿਗੁਰੂ ਜੀ ਕਾ ਖਾਲਸਾ ਨਹੀਂ ਕਹਿਣਾ, ਹੁਣ ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ। ਕਿਉਂਕਿ ਮੇਰੇ ਦਰਸ਼ਨਾਂ ਨੂੰ ਜਿਹੜਾ ਆਵੇ ਉਹ ਮੇਰੇ ਦਰਸ਼ਨਾਂ ਦਾ ਖਾਲਸਾ ਹੈ, ਮੇਰੇ ਦਰਸ਼ਨਾਂ ਦੀ ਉਹ ਫਤਿਹ ਹੈ। ਤੇ ਦੂਜੀ ਗੱਲ, ਵਿਆਹ ਨਾ ਕਰਾਈ, ਚੰਬੇ ਦੇ ਰਾਜੇ ਦੀ ਕੁੜੀ ਨਾਲ ਵਿਆਹ ਕਰਾਇਆ, ਈਨ ਮਨਾ ਕੇ ਉਹਦੀ ਕੁੜੀ ਨਾਲ ਵਿਆਹ ਕਰਾਇਆ, ਉਹਦੇ ਇੱਕ ਪੁੱਤ ਜੰਮਿਆ ਜਿਹਦਾ ਨਾਂ ਅਜੈ ਸਿੰਘ ਰੱਖਿਆ, ਬੰਦਾ ਸਿੰਘ ਬਹਾਦਰ ਦਾ। ਤੇ ਗੁਰਮੁਖ ਪਿਆਰਿਓ, ਉਸੇ ਰਿਆਸਤਾਂ ਦੇ ਨੇੜੇ ਤੇੜੇ ਫਿਰ ਗੁਰਦਾਸ ਨੰਗਲ ਦੀ ਗੜੀ, ਜਿਹੜੀ ਦੁਨੀ ਚੰਦ ਅਮੀਰ ਦੀ ਹਵੇਲੀ ਸੀ, ਉੱਥੇ ਆਸਣ ਸੀ ਇਹਦੇ, ਖੁੱਲੀ ਹਵੇਲੀ, ਆਲੇ ਦੁਆਲੇ ਖੁੱਲੀ ਜਗ੍ਹਾ, ਤੇ ਸਾਰੇ ਪਿੱਛੇ ਲੱਗੇ ਹੋਏ ਸੀ ਪਠਾਨ। ਉਸ ਗੜੀ ਨੂੰ, ਕਿਲੇ ਨੂੰ ਘੇਰਾ ਪਾਇਆ, ਸਿੰਘਾਂ ਨੇ ਰਾਤੋ ਰਾਤ ਖਾਈ ਪੱਟੀ, ਖਾਈ ਪੱਟ ਕੇ ਉਹਦੇ ਕੋਲ ਨਹਿਰ ਹੈ, ਨਹਿਰ ਦਾ ਕੰਢਾ ਤੋੜ ਕੇ ਚਾਰ ਸਵੇਰੇ ਪਾਣੀ ਭਰ ਦਿੱਤਾ ਤਾਂ ਕਿ ਅੰਦਰ ਛੇਤੀ ਦੁਸ਼ਮਣ ਨਾ ਆ ਸਕੇ। 8 ਮਹੀਨੇ ਘੇਰਾ ਰਿਹਾ, ਭੁੱਖ ਨਾਲ ਸਿੰਘ ਸ਼ਹੀਦ ਹੋ ਗਏ। ਉਹ ਪਹਿਲੀ ਜਗ੍ਹਾ ਜਿੱਥੇ ਪੰਥ ਵਿੱਚ ਫੁੱਟ ਪਈ ਹੈ, ਨੋਟ ਕਰ ਲਿਓ ਹਿਸਟੋਰੀਕਲ ਪੁਆਇੰਟ, ਉੱਥੇ ਦੋ ਹਿੱਸਿਆਂ ਵਿੱਚ ਵੰਡ ਹੋ ਗਏ ਸਿੰਘ, ਭਾਈ ਵਿਨੋਦ ਸਿੰਘ ਜੀ ਦਾ ਜਥਾ ਜੁਦਾ ਤੇ ਬੰਦਈਆਂ ਦਾ ਜਥਾ ਜੁਦਾ। ਭਾਈ ਵਿਨੋਦ ਸਿੰਘ ਜੀ ਕਹਿੰਦੇ ਹੁਣ ਕੋਈ ਚਾਰਾ ਨਹੀਂ ਚੱਲਦਾ ਤੇ ਥਾਂ ਛੱਡ ਦੇਣੀ ਚਾਹੀਦੀ ਹੈ, ਜਦ ਕੁਝ ਕੋਲ ਹੈ ਹੀ ਨਹੀਂ, ਭੁੱਖੇ ਮਰ ਰਹੇ ਹਾਂ। ਬੰਦਾ ਸਿੰਘ ਦੇ ਸਿੰਘ ਕਹਿੰਦੇ ਮਰਾਂਗੇ ਪਰ ਮੈਦਾਨ ਨਹੀਂ ਛੱਡਣਾ। ਉੱਥੋਂ ਭਾਈ ਵਿਨੋਦ ਸਿੰਘ ਜੀ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਰਾਤੋ ਰਾਤ ਨਿਕਲ ਗਏ। ਯਾਦ ਰੱਖਿਓ, ਉਹ ਜਿਹੜੇ ਗੜੀ ਚੋਂ ਨਿਕਲੇ ਭਾਈ ਵਿਨੋਦ ਸਿੰਘ ਦੀ ਅਗਵਾਈ ਹੇਠ, ਉਹਨਾਂ ਦਾ ਨਾਮ ਅੱਜ ਤਰਨਾ ਦਾ ਲੈ ਅੱਜ ਕਹੇ ਆਖੋ ਸਤਨਾਮ, ਜਿਹੜੇ ਬੰਦਾ ਸਿੰਘ ਦੇ ਨਾਲ ਰਹੇ ਬੁੱਢਾ ਦਲ। ਉੱਥੋਂ ਦੋ ਦਲ ਬਣੇ ਗੁਰਸਿੱਖ ਪਿਆਰਿਓ। ਬੰਦਾ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ, 300 ਸਿੰਘ ਸੀ ਨਾਲ, ਬਾਕੀ ਸ਼ਹੀਦ ਕਰਤੇ। ਬਹੁਤ ਬੇਇੱਜ਼ਤੀ ਕਰਦੇ ਕਰਦੇ ਕੁੱਟਮਾਰ, ਗੁਰਮੁਖ ਪਿਆਰਿਓ ਫਰਕਸ਼ੀਰ ਹੁਕਮ ਕੀਤਾ ਮੇਰੇ ਪੇਸ਼ ਕਰੋ। ਸਿੰਘਾਂ ਦੇ ਸਿਰ ਨੇਜਿਆਂ ਪਰ ਟੰਗੇ ਹੋਏ, ਬਹੁਤ ਬਰੂਪ ਦਾ ਰੂਪ ਧਾਰਨ, ਰੰਗ ਛਿੜਕੇ ਹੋਏ, ਕਾਗਜ਼ਾਂ ਦੇ ਟੋਪ ਪਾਏ ਹੋਏ, ਹੱਡ ਗੋਡੇ ਟੁੱਟੇ, ਊਂਟਾਂ ਹਾਥੀਆਂ ਤੇ ਲੱਧ ਕੇ, ਅੰਗਰੇਜ਼ ਲਿਖਾਰੀ, ਮੁਸਲਮਾਨ ਲਿਖਾਰੀ, ਉਹਨਾਂ ਨੇ ਵੀ ਲਿਖੇ ਵੀ ਸਾਨੂੰ ਦੇਖ ਕੇ ਰੋਣਾ ਆਉਂਦਾ ਸੀ, ਕੰਬਦੇ ਸੀ, ਪਰ ਸਿੰਘਾਂ ਦੇ ਮੱਥਿਆਂ ਤੇ ਲਾਲੀਆਂ ਸੀ, ਜਕਾਰੇ ਛੱਡਦੇ ਸੀ। ਦਿੱਲੀ ਕੇ ਪੇਸ਼ ਕੀਤੇ ਗਏ, ਬੜੇ ਤਸੀਹੇ ਦਿੱਤੇ। ਬੰਦਾ ਸਿੰਘ ਨੂੰ ਤਸੀਹੇ ਤਾਂ ਦਿੰਦੇ ਸੀ, ਕਹਿੰਦੇ ਖਜ਼ਾਨਾ ਦੱਸ ਕਿੱਥੇ ਦੱਬਿਆ ਤੂੰ, ਕਿਉਂਕਿ ਸੰਢੌਰਾ ਲੁੱਟਿਆ, ਸਮਾਣਾ ਲੁੱਟਿਆ, ਸਾਰੇ ਸੂਬੇ ਲੁੱਟੇ, ਉਹ ਦੱਸ, ਦੱਸੇ ਤਾਂ ਕਿਤੇ ਦੱਬਿਆ ਹੋਵੇ, ਤਾਂ ਨਾਲ ਦੀ ਨਾਲ ਸੰਗਤਾਂ ਵਿੱਚ ਵੰਡ ਦਿੰਦੇ ਸੀ। ਬਹੁਤ ਤਸੀਹੇ ਦਿੱਤੇ, ਆਖਿਰ ਸਜਾਏ ਮੌਤ, ਸ਼ਹੀਦੀ ਦੀ ਤਿਆਰੀ ਹੋ ਗਈ। ਉਹ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦਾ ਇੱਕੋ ਇੱਕ ਪੁੱਤ ਅਜੈ ਸਿੰਘ, ਬੰਦਾ ਸਿੰਘ ਬਹਾਦਰ ਦੇ ਸਾਹਮਣੇ ਪਕੜ ਕੇ ਜਲਾਦਾ ਨੇ ਉਹਦੀ ਛਾਤੀ ਪਾੜ ਕੇ ਉਹਦਾ ਸੀਨਾ ਕੱਢਿਆ ਪੁੱਤ ਦਾ, ਤੇ ਜ਼ਬਰਦਸਤੀ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਕਿ ਖਾ ਇਹਨੂੰ ਆਪਣੇ ਪੁੱਤ ਦੇ ਸੀਨੇ ਨੂੰ। ਸਿੰਘ ਫੇਰ ਵੀ ਅਡੋਲ ਰਿਹਾ। ਮੈਂ ਇੱਕ ਬੇਨਤੀ ਵਿੱਚ ਨੂੰ ਕਰ ਦਿੰਦੇ, ਹਿਸਟਰੀ ਤੋਂ ਜਾਣਕਾਰ ਬੰਦੇ ਬੈਠੇ ਹੁੰਦੇ ਹੈ, ਭਾਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਖਾਲਸੇ ਦਾ ਰਾਜ, ਪਰ ਜੋ ਬੰਦਾ ਸਿੰਘ ਬਹਾਦਰ ਦੇ ਸਮੇਂ ਚੜ੍ਹਾਈ ਸੀ, ਮੁੜ ਕੇ ਨਹੀਂ ਖਾਲਸੇ ਦੀ ਹੋਈ, ਤਰਥਲ ਮਚੀ ਹੋਈ ਸੀ ਸਿੰਘਾਂ ਦੀ ਚੜ੍ਹਾਈ। ਉਹ ਚੜ੍ਹਾਈਓ ਕੁਝ ਹੋਰ ਸੀ। ਗੁਰਸਿੱਖ ਪਿਆਰਿਓ ਇੰਨਾ ਡੋਲ ਰਿਹਾ, ਸਾਹਮਣੇ ਸਿੰਘ ਸ਼ਹੀਦ ਕਰ ਦਿੱਤੇ, ਬਾਰੀ ਆ ਗਈ ਇਹਦੀ। ਫਰਕਸ਼ੀਰ ਕਹਿੰਦਾ ਇਹਨੂੰ ਕਤਲ ਕਰਨ ਤੋਂ ਪਹਿਲਾਂ ਮੈਨੂੰ ਮਿਲਾਓ, ਪਰ ਹੁਕਮ ਕਰਤਾ ਪਿੰਜਰੇ ਵਿੱਚ ਬੰਦ ਕਰਕੇ ਮਿਲਾਉਣਾ। ਹੱਡ ਗੋਡੇ ਟੁੱਟੇ ਹੋਏ, ਜਿਕੜਿਆ ਹੋਇਆ ਸਿੰਘ ਪਿੰਜਰਾ ਚੱਕ ਕੇ ਲੈ ਆਂਦਾ। ਫਰਕਸ਼ੀਰ ਆ ਗਿਆ ਸਾਹਮਣੇ, ਕਹਿੰਦਾ ਮੈਂ ਤੇਰੇ ਨਾਲ ਆਖਰੀ ਬਚਨ ਕਰਨਾ, ਤੇ ਤੁਹਾਨੂੰ ਵੀ ਕਹਿਣਾ ਇਹ ਵੀ ਆਖਰੀ ਬਚਨ ਹੈ, ਜੇ ਮੰਨ ਜਾਓਗੇ ਸੁਖੀ ਰਹੋਗੇ। ਇਸ ਦੀਵਾਨ ਦਾ, ਇਸ ਕਥਾ ਦਾ ਮੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ, ਕਹਿੰਦੇ ਮੁਲਾਕਾਤ ਕਰਨੀ ਹੈ, ਬਚਨ ਕਰਨੇ ਹੈ, ਤੇ ਮੈਨੂੰ ਪਿੰਜਰੇ ਚ ਕਾਹਤੇ ਮੰਗਾਇਆ? ਹਥਕੜੀਆਂ ਲੱਗੀਆਂ ਨੇ, ਪੈਰਾਂ ਟੁੱਟੇ ਮੇਰੇ ਹੱਡ ਗੋਡੇ, ਇਹ ਪਿੰਜਰਾ ਚੱਕ ਕੇ ਕਿਉਂ ਮੰਗਾਇਆ ਤੈਂ? ਫਰਕਸ਼ੀਰ ਮੰਨ ਗਿਆ। ਕਹਿੰਦਾ ਬੰਦਾ ਸਿੰਘ ਬਹਾਦਰ, ਭਾਵੇਂ ਮੈਂ ਤੇਰਾ ਦੁਸ਼ਮਣ ਹੈ, ਪਰ ਤੇਰੀ ਸੂਰਮ ਗਤੀ ਦੀ ਮੈਂ ਤਾਈਦ ਕਰਦਾ, ਮੈਨੂੰ ਤੇਰੇ ਵਰਗਾ ਸੂਰਮਾ ਨਹੀਂ ਕੋਈ ਦਿਖਿਆ। ਤੇਰੀ ਬਹਾਦਰੀ ਦੀ ਸਿਫਤ ਹੈ, ਮੈਂ ਤੈਨੂੰ ਪਿੰਜਰੇ ਵਿੱਚ ਤਾਂ ਬੁਲਾਇਆ, ਮੈਨੂੰ ਹੁਣ ਵੀ ਖਤਰਾ ਹੈ ਵੀ ਮੈਨੂੰ ਮਾਰ ਦੇਗਾ ਅਜਿਹਾ ਕੋਈ ਸਤਨਾਮ, ਮੈਨੂੰ ਹੁਣ ਵੀ ਤੇਤੋਂ ਡਰ ਲੱਗਦਾ, ਪਤਾ ਨਹੀਂ ਤੇ ਕਦ ਮੈਨੂੰ ਚੱਕ ਦੇਣਾ, ਤਾਂ ਪਿੰਜਰੇ ਵਿੱਚ ਬੁਲਾਇਆ। ਲਓ ਹੁਣ ਆਖਰੀ ਸਵਾਲ ਜਵਾਬ ਬੰਦਾ ਸਿੰਘ ਬਹਾਦਰ ਤੇ ਫਰਕਸ਼ੀਰ ਬਾਦਸ਼ਾਹ ਦਾ। ਫਰਕਸ਼ੀਰ ਬਾਦਸ਼ਾਹ ਕਹਿੰਦਾ ਖਾਲਸਿਆ, ਜਿਹੜੀ ਤੇਰੇ ਵਿੱਚ ਸ਼ਕਤੀ ਸੀ ਉਹ ਕਿੱਥੋਂ ਆਈ ਸੀ? ਤਰਥਲ ਮਚਾਤਾ ਤੇ ਰਾਜਧਾਨੀਆਂ ਢਾਹਤੀਆਂ, ਅੱਜ ਉਹ ਸ਼ਕਤੀ ਗਈ ਕਿੱਥੇ? ਹੁਣ ਤੇਰਾ ਬੁਰਾ ਹਾਲ ਕੀਤਾ ਪਿਆ। ਇਹ ਸਵਾਲ ਹੈ ਆਖਰੀ ਬੰਦਾ ਸਿੰਘ ਬਹਾਦਰ ਦਾ। ਬੰਦਾ ਸਿੰਘ ਬਹਾਦਰ ਕਹਿਣ ਲੱਗੇ, ਬਾਦਸ਼ਾਹ ਮੇਰੀ ਸ਼ਕਤੀ ਮੇਰੀ ਨਹੀਂ ਸੀ, ਮੇਰੇ ਗੁਰੂ ਦੇ ਬਚਨਾਂ ਦੀ ਸੀ। ਜੋ ਗੁਰੂ ਨੇ ਮੈਨੂੰ ਬਚਨ ਦਿੱਤੇ ਸੀ ਉਹਨਾਂ ਵਿੱਚ ਸ਼ਕਤੀ ਸੀ, ਜੇ ਮੈਂ ਗੁਰੂ ਦੇ ਬਚਨ ਨਾ ਤੋੜਦਾ ਮੰਨਦਾ, ਤੂੰ ਇੱਕ ਫਰਕਸ਼ੀਰ, ਤੇਰੇ ਵਰਗਾ ਲੱਖ ਫਰਕਸ਼ੀਰ ਇਕੱਠਾ ਹੋ ਕੇ ਆ ਜਾਂਦਾ, ਮੇਰੇ ਕੰਨੀ ਉਂਗਲੀ ਵੀ ਨਾ ਕਰ ਸਕਦਾ। ਇਹ ਤੂੰ ਨਾ ਕਹੀਂ ਮੈਨੂੰ ਫੜਿਆ, ਇਹ ਮੇਰੇ ਵਿੱਚ ਗਿਰਾਵਟ ਆਈ ਹੈ, ਮੇਰੇ ਵਿੱਚ ਕੋਈ ਸ਼ਕਤੀ ਨਹੀਂ, ਜਿਹੜੀ ਸ਼ਕਤੀ ਸੀ ਮੇਰੇ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਦੀ ਸੀ। ਜੇ ਮੈਂ ਬਚਨ ਕਮਾ ਲੈਂਦਾ, ਗੁਰਮੁਖ ਪਿਆਰਿਆ ਤੇਰੀ ਕੀ ਹਸਤੀ ਸੀ ਮੈਨੂੰ ਪਕੜ ਲੈਂਦਾ, ਤੇਰੇ ਵਰਗਿਆਂ ਨੂੰ ਤਾਂ ਮੈਂ ਕੱਚਿਆਂ ਨੂੰ ਖਾ ਜਾਂਦਾ, ਖੜਨ ਨਹੀਂ ਦਿੱਤਾ ਕਿਸੇ ਨੂੰ। ਸੁਣ ਲਈ ਗੱਲ ਤੁਸੀਂ, ਆ ਢਹਿੰਦੀ ਕਲਾ ਸਿੱਖ ਕੌਮ ਦੀ, ਗੁਰੂ ਦੇ ਬਚਨ ਸਾਡੇ ਕੋਲ ਨਹੀਂ ਰਹੇ ਅੱਜ ਕੇ ਆਖੋ ਸਾ। ਦੇਖੋ ਤੁਹਾਨੂੰ ਬੇਨਤੀ ਕਰਾਂ ਸਿੰਘੋ, ਜੇ ਛੱਡਣਾ ਹੋਵੇ ਜਕਾਰਾ ਛੱਡੇ ਕਰੋ, ਜਕਾਰੀ ਨਹੀਂ ਛੱਡੀ ਦੀ। ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸੁਣਦੇ ਹੋ, ਜਕਾਰੇ ਦਾ ਕੋਲ ਬੈਠੇ ਨੂੰ ਵੀ ਪਤਾ ਨਹੀਂ ਲੱਗਿਆ ਅਜਿਹਾ ਕੋਈ ਸਤਨਾਮ, ਨਾਲੇ ਮੇਰਾ ਤਾਂ ਤੁਹਾਨੂੰ ਪਤਾ ਵੀ ਮੇਰੇ ਦਵਾ ਚ ਜਕਾਰੇ ਨਾ ਛੱਡੇ ਕਰੋ, ਸੁਣੀ ਜਾਇਆ ਕਰੋ ਬਸ। ਛੱਡਣਾ ਤਾਂ ਜਾਣ ਲੱਗੇ ਕੁਛ ਹੱਥੋਂ ਛੱਡ ਜਿਓ ਅਜਿਹਾ ਕੋਈ ਸਤਨਾਮ, ਉਹ ਮੇਰੇ ਕੰਮ ਆਜੂ, ਜਕਾਰੇ ਨੇ ਮੇਰੇ ਕੰਮ ਆਉਣੇ ਥੋੜੇ। ਫਿਰ ਸੁਣੋ ਬਚਨ, ਜਿਸ ਸਿੱਖ ਦੇ ਕੋਲ ਗੁਰੂ ਦੇ ਬਚਨ ਨੇ ਉਹ ਕੇਸਾਂ ਨੂੰ ਕੈਂਚੀ ਲਾਊਗਾ, ਲਾ ਰਿਹਾ ਤੇ ਗੁਰੂ ਦੇ ਬਚਨ ਕੋਲ ਨਹੀਂ ਹੈ। ਜਿਸ ਸਿੱਖ ਕੋਲ ਗੁਰੂ ਦੇ ਬਚਨ ਨੇ ਉਹ ਰਹਿ ਰਾਸ ਦੇ ਸਮੇਂ ਠੇਕੇ ਜਾ ਕੇ ਖੜੂਗਾ, ਗੁਰੂ ਕੇ ਬਚਨ ਕੋਲ ਨਹੀਂ ਹੈ। ਜਿਸ ਸਿੱਖ ਦੇ ਕੋਲ ਗੁਰੂ ਦੇ ਬਚਨ ਨੇ ਉਹ ਸਵੇਰੇ 9 ਵਜੇ ਕਛਹਿਰਾ ਚੱਕ ਕੇ ਕਹੂਗਾ ਮੈਂ ਇਸ਼ਨਾਨ ਕਰਨ ਚੱਲੇ, ਉੱਤੋਂ 9 ਵਜੇ ਤੇਰੇ ਇਸ਼ਨਾਨ ਦਾ ਟਾਈਮ ਹੈ। ਜਿਸ ਸਿੱਖ ਦੇ ਕੋਲ ਗੁਰੂ ਦੇ ਬਚਨ ਨੇ ਉਹ ਅੱਖਾਂ ਨਾਲ ਸਾਰੀਆਂ ਧੀਆਂ ਨੂੰ ਭੈਣਾਂ ਨੂੰ ਧੀਆਂ ਤੇ ਭੈਣਾਂ ਵੇਖੂਗਾ, ਜਦ ਨਹੀਂ ਵੇਖਦਾ ਤੇ ਗੁਰੂ ਦੇ ਬਚਨ ਕੋਲ ਨਹੀਂ ਹੈ। ਪਰਾਏ ਦਾ ਬੁਰਾ ਸੋਚਦਾ ਹੈ, ਉਹ ਨਹੀਂ ਸੋਚ ਰਿਹਾ ਦਰਵਾਜ਼ਾ ਖੁੱਲ ਗਿਆ, ਗੁਰੂ ਦੇ ਬਚਨ ਕੋਲ ਨਹੀਂ ਹੈ। ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੇ, ਤਸਕਰ ਨਹੀਂ ਲੇਵੇ, ਵਹਾ ਨਾ ਸਕੇ ਜਲ। ਜਲ ਕਾਹਦਾ ਸਤਲੁਜ ਦਾ ਨਹੀਂ, ਬਿਆਸ ਦਾ ਨਹੀਂ, ਜਲ ਵਿੱਚ ਤਾਂ ਹਮੇਸ਼ਾ ਵੜਨਾ ਹੀ ਨਹੀਂ। ਇਹ ਮਾਇਆ ਦੇ ਜਲ ਨਾਲ ਭਰਿਆ ਹੋਇਆ ਸੰਸਾਰ ਹੈ। ਜਿਹਦੇ ਕੋਲ ਗੁਰੂ ਦੇ ਬਚਨ ਇਹਦੇ ਵਿੱਚ ਡੁੱਬਦਾ ਨਹੀਂ। ਤਰਨ ਵਾਲਾ ਜਲ ਨੂੰ ਵਰਤਦਾ ਹੈ ਪਰ ਸਮੁੰਦਰ ਦੇ ਜਲ ਨੂੰ ਨਾਲ ਨਹੀਂ ਚੱਕਦਾ, ਆਖੋ ਸਤਨਾਮ, ਉਹਨੂੰ ਪਿੱਛੇ ਛੱਡ ਕੇ ਤੁਰੀ ਜਾਂਦਾ ਹੈ। ਗੁਰੂ ਦੇ ਬਚਨ ਗੁਰੂ ਦੇ ਕੋਲ ਨੇ, ਇਹ ਮਾਇਆ ਨੂੰ ਵਰਤੇਗਾ, ਸੰਗ ਨਹੀਂ ਕਰੂਗਾ। ਜਲ ਨਹੀਂ ਡੁੱਬੇ, ਤਸਕਰ ਨਹੀਂ ਲੇਵੇ। ਤਸਕਰ ਸ਼ਬਦ ਗੰਭੀਰ ਹੈ, ਡਰੋਂਗੇ ਜੇ ਅਰਥ ਸੁਣੋਗੇ। ਇੱਕ ਹੁੰਦਾ ਚੋਰ, ਇੱਕ ਹੁੰਦਾ ਠੱਗ, ਇੱਕ ਹੁੰਦਾ ਤਸਕਰ। ਚੋਰ ਹੁੰਦਾ ਹਨੇਰੇ ਵਿੱਚ ਚੀਜ਼ ਚੱਕੇ, ਮਾਲਕ ਦੀ ਗੈਰ ਹਾਜ਼ਰੀ ਵਿੱਚ ਚੀਜ਼ ਚੱਕੇ, ਉਹਦੀ ਹੁੰਦੀ ਹੈ ਚੋਰੀ। ਚੋਰ ਠੱਗ ਕੌਣ ਹੁੰਦਾ? ਐਨ ਤੁਰੇ ਜਾਂਦੇ ਦਾ ਬਟੂਆ ਕੱਢੇ, ਅੱਜ ਕੇ ਆਖੋ ਸਤਨਾਮ, ਐਨ ਚੱਲਣੇ ਵਿੱਚ ਜਾਗਦੇ ਦੀ ਚੀਜ਼ ਚੱਕ ਕੇ ਲਿਜਾਵੇ, ਉਹ ਹੁੰਦਾ ਠੱਗ। ਤਸਕਰ ਕੌਣ ਹੁੰਦਾ? ਜਿਹਨੂੰ ਨਾ ਚੋਰੀ ਕਰਨੀ ਪਵੇ, ਨਾ ਠੱਗੀ ਕਰਨੀ ਪਵੇ, ਗੱਲਾਂ ਹੀ ਐਸੀਆਂ ਕਰੇ ਅਗਲਾ ਆਪਣੇ ਆਪੇ ਚਰਨਾਂ 'ਚ ਧਰ ਕੇ ਮੱਥਾ ਟੇਕ ਜਾਵੇ, ਅੱਜ ਕੇ ਆਖੋ ਸਤਨਾਮ, ਉਹ ਹੁੰਦਾ ਤਸਕਰ। ਤਸਕਰ ਇਜ ਦਾ ਹੈਡ ਆਫ ਦਾ ਚੋਰ ਡਿਪਾਰਟਮੈਂਟ। ਤਸਕਰ ਚੋਰਾਂ ਦੇ ਮਹਿਕਮੇ ਦਾ ਹੈਡ ਹੁੰਦਾ, ਆਪਣੇ ਆਪ ਦੇ ਜਾਵੇ। ਉਹ ਤੁਸੀਂ ਦਿੱਤੇ ਆ ਹੱਸਦੇ ਕਾਹਨੂੰ? ਕਪੂਰਥਲੇ ਦੁਕਾਨਾਂ ਖੁੱਲੀ ਜਾਂਦੀਆਂ ਜਲੰਧਰ, ਦੂਣੇ ਕਰਨ ਵਾਲਿਆਂ ਦੀਆਂ, ਕੀਲੇ ਵੇਚ ਕੇ ਦੇ ਆਏ, ਉਹਨਾਂ ਨੇ ਚੋਰੀ ਤਾਂ ਨਹੀਂ ਚੱਕੇ ਤੁਹਾਡੇ, ਆਪ ਦੇ ਕੇ ਆਏ ਹੋ। ਬੀਬੀਆਂ ਨੇ ਗਹਿਣੇ ਵੇਚ ਕੇ, ਕਹਿੰਦੇ ਦੂਣੇ ਹੋਣਗੇ, ਜਦ ਉੱਥੇ ਲੱਗ ਗਏ ਤਾਲੇ ਫਿਰ ਕਹਿੰਦੇ ਝੂਠ ਬੋਲ ਗਏ। ਕਾਹਨੂੰ ਬੋਲੇ ਆ ਝੂਠ, ਤੁਸੀਂ ਸਮਝ ਨਹੀਂ ਸਕੇ। ਉਹ ਕਹਿੰਦੇ ਸੀ ਦੂਣੇ ਕਰਨੇ ਆ ਨਾ, ਇਹ ਤਾਂ ਨਹੀਂ ਸੀ ਕਹਿੰਦੇ ਵੀ ਤੁਹਾਡੇ ਕਰਨੇ ਆ, ਉਹ ਆਪਣੇ ਕਰਕੇ ਚਲੇ ਗਏ। ਅੱਜ ਖੇ ਆਖੋ ਸਤਨਾਮ, ਉਹ ਤੁਹਾਨੂੰ ਕਿਹੜਾ ਲੱਭੂ ਜਿਹੜਾ ਤੁਹਾਡੇ ਘਰ ਆ ਕੇ ਤੁਹਾਡੇ ਦੂਣੇ ਕਰ ਦੇਵੇ? ਮੂਰਖਤਾ ਆਪਾਂ ਜਿਹੜੇ ਸਮਝ ਨਹੀਂ ਸਕੇ। ਇਹਦਾ ਨਾਮ ਤਸਕਰ ਹੁੰਦਾ। ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਦਸ ਸਵਈਆਂ ਵਿੱਚ, ਨਿਤਨੇਮ ਕਰਨ ਵਾਲੇ ਬੈਠੇ ਹੋ, ਪਾਠ ਸੁਣਿਓ ਨਾਲੇ ਸੰਪਰਦਾ ਦਾ। ਸੋ ਬਾਤਨ ਹੀ ਚੱਕ ਚਾਰ ਲਵਾਇਆ, ਕੁਝ ਕਰਨਾ ਹੀ ਨਹੀਂ ਪਿਆ, ਗੱਲਾਂ ਨਾਲੇ ਚਾਰੇ ਚੱਕਾਂ ਨੂੰ ਅਧੀਨ ਕਰ ਲਿਆ। ਸੋ ਬਾਤਨ ਹੀ ਚੱਕ ਚਾਰ ਲਵਾਇਆ। ਦੂਜਾ ਪਾਠ ਸੁਣੋ, ਸੋ ਬਾਤ ਨਹੀਂ ਚੱਕ ਚਾਰ ਲਵਾਇਆ। ਇੱਕ ਪਾਠ ਹੈ ਬਾਤਨ, ਇੱਕ ਪਾਠ ਹੈ ਸੋ ਬਾਤ ਨਹੀਂ। ਉਹਨਾਂ ਦੇ ਭਾਅ ਦੀ ਕੋਈ ਗੱਲੇ ਨਹੀਂ, ਚਾਰੇ ਚੱਕਾਂ ਨੂੰ ਹੀਨ ਮਨਾ ਲੈਣੀ, ਰੱਜ ਕੇ ਆਖੋ ਸਤਨਾ। ਸੋ ਬਾਤ ਨਹੀਂ, ਉਹਨਾਂ ਦੇ ਭਾਅ ਦੀ ਕੋਈ ਗੱਲ ਨਹੀਂ ਹੈ, ਮਾਮੂਲੀ ਗੱਲ ਹੈ। ਉਹ ਹੁੰਦੇ ਨੇ ਤਸਕਰ। ਤੇ ਹੁਣ ਜਰਾ ਕੰਨ ਖੋਲ ਲਓ, ਉਹਨਾਂ ਦੀ ਗੱਲ ਸੁਣ ਲਈ, ਹੁਣ ਤੁਸੀਂ ਆਪਣੀ ਸੁਣੋ। ਗੁਰੂ ਗ੍ਰੰਥ ਸਾਹਿਬ ਵਿੱਚ ਤਸਕਰ ਕਿਹਨੂੰ ਲਿਖੇ? ਆਪਣੇ ਅੰਦਰ ਝਾਤੀ ਮਾਰਨੀ ਹੈ, ਕਿਤੇ ਆਪਾਂ ਲਿਸਟ ਵਿੱਚ ਤਾਂ ਨਹੀਂ? ਮਹਾਰਾਜ ਕਹਿੰਦੇ ਤੇ ਤਸਕਰ ਜੋ ਨਾਮ ਨਾ ਲੇਵੇ, ਵਾਸੈ ਕੋਟ ਪਚਾਸਾ। ਸਭ ਤੋਂ ਵੱਡੇ ਚੋਰ ਉਹ ਨੇ ਜਿਹੜੇ ਰੱਬ ਤੋਂ ਬੇਮੁਖ ਨੇ। ਅੱਜ ਕੇ ਆਖੋ ਸਤਨਾਮ, ਤੇ ਤਸਕਰ ਜੋ ਨਾਮ ਨਾ ਲੇਵੇ, ਵਾਸੈ ਕੋਟ। ਬੰਦਾ ਸਿੰਘ ਬਹਾਦਰ ਕਹਿੰਦੇ ਜੇ ਗੁਰੂ ਦਾ ਬਚਨ ਮੇਰੇ ਕੋਲ ਹੁੰਦਾ ਤੂੰ ਕੌਣ ਸੀ? ਓਏ ਖਾਲਸਾ ਜੀ, ਜਿੰਨੀ ਖਾਲਸੇ ਨੂੰ ਸ਼ਕਤੀ ਬਖਸ਼ੀ ਹੈ, ਖਾਲਸਾ ਮਾਣ ਨਾ ਕਰੇ ਮੇਰੀ ਹੈ। ਇਹ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਹੈ, ਉਹਦੇ ਬਚਨ ਹਨ, ਉਹਨਾਂ ਚਿਰੇ ਰਹੂਗੀ ਜਿੰਨਾ ਚਿਰ ਬਚਨ ਨਾਲ ਨੇ। ਸਾਰੇ ਹਿੰਦੁਸਤਾਨ ਵੀ ਤਿਰਥਲ ਮਚਾਤੀ ਤੇ ਫਰਕ ਸ਼ੀਅਰ ਨੇ ਅੰਗ ਅੰਗ ਤੋੜ ਕੇ ਸ਼ਹੀਦ ਕਰਤਾ। ਗੁਰ ਕਾ ਬਚਨ ਵਸੈ ਨਹੀਂ, ਜਲ ਨਹੀਂ ਡੂਬੇ ਤਸਕਰ, ਕੌਣ ਨੇ ਤਸਕਰ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਜਿਸ ਸਿੱਖ ਦੇ ਨਾਲ ਗੁਰੂ ਦੇ ਬਚਨ ਨੇ, ਕਿਉਂਕਿ ਇਹ ਸੁੱਤੇ ਪਏ ਨੂੰ ਨਹੀਂ ਲੁੱਟਦੇ, ਇਹ ਜਾਗਦੇ ਨੂੰ ਨਹੀਂ ਲੁੱਟਦੇ, ਤੂੰ ਐਨ ਭਲਾ ਚੰਗਾ ਇਹਨਾਂ ਦਾ ਕਹਿਣਾ ਮੰਨ ਕੇ ਇਹਨਾਂ ਦੇ ਕਹੇ ਲੱਗ ਕੇ ਬੁਰੇ ਕੰਮ ਕਰ ਰਹੇ, ਸਭ ਕੁਝ ਤਨ ਮਨ ਇਹਨਾਂ ਨੂੰ ਉਲਟਾ ਰਹੇ ਪੰਜਾਂ ਨੂੰ। ਇਹ ਤਸਕਰ ਨੇ ਭਾਹਾ ਨਾ ਸਾਕੇ ਜਲ, ਚਾਰ ਅੱਗਾਂ ਉਹਨੂੰ ਸਾੜ ਨਹੀਂ ਸਕਦੀਆਂ, ਕਿਹੜੀਆਂ? ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਹ ਚਾਰ ਅੱਗਾਂ ਨੇ ਭਾਈ, ਹੰਸ ਕਹੀਏ ਕਾਮ, ਖੇਤ ਕਹੀਏ ਮੋਹ, ਲੋਭ ਕਹੀਏ ਲੋਭ ਤ੍ਰਿਸ਼ਨਾ, ਤੇ ਕ੍ਰੋਧ ਹੈ ਜਿਹਦੇ ਨਾਲ ਗੁਰੂ ਦਾ ਬਚਨ ਨੇ ਭਾਹਾ ਨਾ ਸਾਕੇ ਜਾਲੇ, ਉਹਨੂੰ ਚਾਰ ਅੱਗਾਂ ਵੀ ਸਾੜ ਨਹੀਂ ਸਕਦੀਆਂ। ਬਸ ਪੜੋ ਪਿਆਰ ਦੇ ਨਾਲ, ਉਹ ਬਸੇ ਜੀ ਨਾਲੇ ਗੁਰ ਕਾ ਬਚਨ, ਬਸੇ ਜੀ ਨਾਲੇ ਗੁਰ ਕਾ ਬਚਨ। ਬੋਲੋ ਸਾਰੇ, ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਨਾਲ ਇਸ ਸਾਲ ਦੇ 15ਵੇਂ ਸਮਾਗਮ ਦੀ ਸਮਾਪਤੀ ਹੋ ਰਹੀ ਹੈ। ਹੁਣ ਆਪਾਂ ਸਾਰਿਆਂ ਨੇ ਰਸਨਾ ਪਵਿੱਤਰ ਕਰਨੀ ਹੈ, ਗੁਰ ਸਤੋਤਰ ਪੜ੍ਹਨਾ ਹੈ, ਅਤੇ 5 ਦਿਨ ਤੁਸੀਂ ਕਥਾ ਕੀਰਤਨ ਸੁਣਦੇ ਰਹੇ ਹੋ। ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਸਾਧੂ ਸੰਗਤ ਕਰੋ, ਮਹਾਂਪੁਰਸ਼ਾਂ ਕੋਲ ਜਾਓ, ਕਿਹਾ ਨਾ। ਗਾਹਾਂ ਇੱਕ ਨਤੀਜਾ ਵੀ ਦਿੱਤਾ ਕਿ ਮਿਲਣ ਤੇ ਉਹਦੇ ਜੋੜੇ ਸਾਫ ਕਰਨ ਤੋਂ ਸੰਤਾਂ ਨੂੰ ਰੋਟੀਆਂ ਖਿਲਾ ਕੇ, ਚੋਲੇ ਦੇ ਕੇ, ਲੋਈਆਂ ਦੇ ਕੇ ਤੇਰਾ ਕੁਝ ਨਹੀਂ ਬਣਨਾ। ਜੇ ਕੋਈ ਬਚਨ ਕਮਾਵੇ ਸੰਤਨ ਕੋ, ਸੋ ਗੁਰ ਪ੍ਰਸਾਦੀ ਤਰੀ। ਡਾਕਟਰ ਨੂੰ ਫੀਸ ਦੇ ਦਿਓ, ਡਾਕਟਰ ਦੀ ਫੋਟੋ ਰੱਖ ਲਓ, ਡਾਕਟਰ ਨੂੰ ਮੱਥੇ ਟੇਕੋ, ਡਾਕਟਰ ਨੂੰ ਰੋਟੀ ਖਿਲਾਓ, ਰਾਜੀ ਤਾਂ ਹੋਏਗਾ ਜੇ ਡਾਕਟਰ ਦਾ ਬਚਨ ਮੰਨੇਗਾ। ਗੁਰੂ ਸਾਧੂ ਸੰਤ ਮਹਾਂਪੁਰਖ, ਬਚਨ ਮੰਨੋ, ਕੁਛ ਸੁਣਿਆ ਮੰਨਿਆ ਮਨ ਕੀਤਾ ਪਾਓ। ਬਚਨ ਮੰਨਿਆ ਬੰਦਾ ਸਿੰਘ ਬਹਾਦਰ ਨੇ, ਕਿੱਡੀ ਚੜ੍ਹਦੀ ਕਲਾ, ਬਚਨ ਤੋੜ ਦਿੱਤਾ ਤੇ ਅਖੀਰ ਲੱਗ ਗਈ। ਸ਼ਹੀਦ ਹੋਣ ਤੋਂ ਪਹਿਲਾਂ ਦੁੱਖ ਕਿੰਨੇ ਕੱਟੇ, ਉਹਦੇ ਪੁੱਤ ਦਾ ਮਾਸ ਉਹਦੇ ਮੂੰਹ ਚ ਪਾਉਣਾ ਕਿੱਡੀ ਗਿਰਾਵਟ ਦੀ ਗੱਲ ਹੈ। ਸਾਨੂੰ ਵੀ ਕੁਝ ਸਿੱਖਣਾ ਚਾਹੀਦਾ। 5 ਦਿਨ ਸਤਸੰਗ ਹੋਏ, ਕੋਈ ਗੁਰੂ ਦੇ ਬਚਨ ਲੜ ਲਾ ਕੇ ਲਾਈਏ, ਮੰਨੀਏ। ਬਹੁਤ ਧੰਨਵਾਦ ਪ੍ਰਬੰਧਕਾਂ ਦਾ, ਬੜਾ ਸੱਜਾ ਪ੍ਰਬੰਧ ਕਰਦੇ ਨੇ। ਬਹੁਤ ਧੰਨਵਾਦ ਇਲਾਕੇ ਦੀਆਂ ਸੰਗਤਾਂ ਦਾ, ਸਹਿਯੋਗ ਦਿੰਦੇ ਹੋ, ਕਿਉਂਕਿ ਪ੍ਰਬੰਧਕ ਤਾਂ ਅੰਜਣ ਹੁੰਦੇ ਹੈ। ਗੱਡੀ ਦੇ ਆ ਜਾਂਦੀ ਨਹੀਂ ਰੇਲ, ਜਿਹੜੇ ਤੁਸੀਂ ਹੋ ਤੁਸੀਂ ਡੱਬੇ ਹੋ, ਤੁਸੀਂ ਡੱਬੇ ਆ ਗੱਡੀ ਦੇ, ਪ੍ਰਬੰਧਕ ਅੰਜਣ ਹੁੰਦੇ, ਪਰ ਫਰਕ ਕਿਆ ਹੈ ਪਤਾ? ਅੰਜਣ ਤਾਂ ਤੇਲ ਫੂਕਦਾ ਹੀ ਹੁੰਦਾ, ਮਾਲ ਤਾਂ ਡੱਬਿਆਂ ਚ ਹੁੰਦਾ, ਅਜਿਹਾ ਕੁਛ ਸਤਨਾਮ ਉਹ ਤਾਂ ਖਰਚ ਕਰਨ ਜੋਗੋ ਹੀ ਹੁੰਦੇ ਆ, ਜੇਬਾਂ ਚ ਤਾਂ ਤੁਹਾਡੇ ਹੀ ਆਉਣਾ। ਜੇ ਕੱਲਾ ਹੀ ਅੰਜਣ ਤੁਰਿਆ ਫਿਰੇ ਡੱਬੇ ਖਾਲੀ ਹੋਣ ਤੇ ਕੀ ਬਣਨਾ? ਸਮਾਨ ਤਾਂ ਡੱਬਿਆਂ ਚ ਹੁੰਦਾ। ਸੋ ਸਹਿਯੋਗ ਤੁਹਾਡਾ, ਤੁਹਾਡਾ ਬਹੁਤ ਧੰਨਵਾਦ। ਤੇ ਮਹਾਂਪੁਰਸ਼ ਆਉਂਦੇ ਨੇ ਗੁਣੀ ਗਿਆਨੀ, ਇਹਨਾਂ ਦਾ ਬਹੁਤ ਧੰਨਵਾਦ। ਬਾਬਾ ਪ੍ਰੇਮ ਸਿੰਘ ਜੀ ਤੋਂ ਮੈਂ ਖਿਮਾਂਦਾ ਜਾ ਚੁੱਕੇ ਕਿ ਕੱਲ ਇਹਨਾਂ ਦੀ ਚਰਨ ਧੂੜ ਲੈਣ ਜਾਣਾ ਸੀ, ਕੱਲ ਵੀ ਨਹੀਂ ਜਾ ਸਕੇ। ਅੱਜ ਵੀ ਬੇਨਤੀ ਕੀਤੀ, ਹੁਣ ਬਾਅਦ ਵਿੱਚ ਜਾਵਾਂਗੇ। ਲੜਕੀਆਂ ਦੇ ਵਿਆਹ ਕਰਕੇ ਨੱਠ ਭੱਜ ਕੰਮ ਦੀ ਪਈ ਹੋਈ ਹੈ, ਜਿਸ ਕਰਕੇ ਲੇਟ ਹੋ ਜਾਈਦਾ। ਸੋ ਸਭ ਦਾ ਧੰਨਵਾਦ, ਨਾਲ ਹੀ ਟੀ ਸੀਰੀਜ਼ ਵਾਲੇ ਸਾਰੇ ਸਟਾਫ ਦਾ, ਦਰਸ਼ਨ ਕੁਮਾਰ ਜੀ ਦਾ ਜਿਨ੍ਹਾਂ ਨੇ ਇਹਨਾਂ ਪ੍ਰੇਮੀਆਂ ਨੂੰ ਭੇਜਿਆ, ਰਿਕਾਰਡਿੰਗ ਕੀਤੀ ਹੈ, ਇਹਨਾਂ ਦਾ ਵੀ ਬਹੁਤ ਧੰਨਵਾਦ। ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਕਿਰਪਾ ਦਾ ਸਦਕਾ ਇਹ ਸਮਾਗਮ ਹੋ ਰਹੇ ਨੇ, ਹੁੰਦੇ ਰਹਿਣ। ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਹੈ ਤੁਹਾਨੂੰ ਕਿ ਮਾਇਆ ਦੇਣ ਤਾਂ ਬਿਸ਼ੱਕ ਉੱਠਿਓ, ਪਰ ਜਾਣ ਖਾਤਰ ਨਾ ਉੱਠਿਓ ਕੋਈ ਵੀ। ਜੇ ਮੈਂ ਉੱਦਾਂ ਕਹਿਤਾ ਵੀ ਉੱਠਿਓ ਨਾ, ਫਿਰ ਤੁਸੀਂ ਇੱਧਰ ਨੂੰ ਵੀ ਨਹੀਂ ਆਉਣਾ ਵੀ ਬਾਬਾ ਜੀ ਨੇ ਕਹਿਤਾ ਉੱਠਿਓ ਨਾ। ਨਾ ਨਾ, ਇੱਧਰ ਨੂੰ ਆਉਣ ਖਾਤਰ ਬਿਸ਼ੱਕ ਉੱਠਿਓ, ਬਾਹਰ ਜਾਣ ਖਾਤਰ ਨਹੀਂ ਉੱਠਣਾ। ਜਦ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਹਾਜ਼ਰ ਨਾਜ਼ਰ ਨੇ, ਉਦੋਂ ਤੱਕ ਆਪਾਂ ਨੇ ਹਾਜ਼ਰੀ ਭਰਨੀ ਹੈ। ਅਰਦਾਸ, ਹੁਕਮਨਾਮਾ, ਦੇਗ, ਪ੍ਰਬੰਧਕਾਂ ਦੇ ਬਚਨ ਸੁਣ ਕੇ ਫਿਰ ਗੁਰੂ ਜੀ ਤੋਂ ਖੁਸ਼ੀਆਂ ਲੈਣੀਆਂ। ਸੇਵਾ ਕਰਦਿਆਂ ਗੁਰੂ ਮਹਾਰਾਜ ਦੀ ਅਗਾਧ ਬੋਧ ਬਾਣੀ, ਅਗੰਮ ਅਗੋਚਰ ਇਤਿਹਾਸ ਵਿਚਾਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ ਅਤੇ ਬਾਣੀ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।